ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪਹਿਲਾ, ਜਿਸ ਜਲ ਨਿਧ ਕਾਰਣ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀਂ ਜੀਓ, ਜਿਸ ਜਲ ਨਿਧ ਕਾਰਣ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹੋ ਫਲ ਨਾਹੀਂ ਜੀਓ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂਡਤ ਬਹੁਤ ਦੁੱਖ ਪਾਵਾ ਹੈ, ਘਰ ਅੰਮ੍ਰਿਤ ਘਟ ਮਾਹੀ ਜੀਓ, ਰਹਾ ਅਵਗੁਣ ਛੋਡ ਗੁਣਾ ਕੋ ਧਾਵਹੁ, ਕਰ ਅਵਗੁਣ ਪੁੱਛਤਾਹੀ ਜੀਓ, ਸਰ ਅਪਸਰ ਕੀ ਸਾਰ ਨ ਜਾਣ ਹੈ, ਫਿਰ ਫਿਰ ਕੀਚ ਬੁਢਾਹੀ ਜੀਓ, ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵਹੁ ਕਾਹੀ ਜੀਓ, ਨਿਰਮਲ ਨਾਮ ਜਪਹੁ ਸਦ ਗੁਰਮੁਖ, ਅੰਤਰ ਕੀ ਗਤ ਤਾਹੀ ਜੀਓ, ਪਰ ਹਰ ਲੋਭ ਨਿੰਦਾ ਕੂੜ ਤਿਆਗਹੁ, ਸੱਚ ਗੁਰ ਬਚਨੀ ਫਲ ਪਾਹੀ ਜੀਓ, ਜਿਉਂ ਭਾਵੈ ਤਿਉਂ ਰੱਖਹੁ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ, ਪਰ ਹਰ ਲੋਭ ਨਿੰਦਾ ਕੂੜ ਤਿਆਗਹੁ, ਸੱਚ ਗੁਰ ਬਚਨੀ ਫਲ ਪਾਹੀ ਜੀਓ, ਜਿਉਂ ਭਾਵੈ ਤਿਉਂ ਰੱਖਹੁ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸਾਹਿਬ ਜੀਓ, ਮੈਂ ਮੂਰਖ ਕੀ ਕੇਤਕ ਬਾਤ ਹੈ, ਖੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜੁਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਪਰਿਆ ਰੇ, ਡੰਡੋਤ ਬੰਧਨ ਅਨਕ ਬਾਰ, सर्व कला समरथ डोलन ते राखो प्रभु नानक दे कर हथ परम सम्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर गुरुद्वारा दीवान अस्थान मंजी साहिब जिथे रोजाना सचखंड श्री हरिमंदर साहिब जी तो साहिब श्री गुरु ग्रंथ साहिब जी महाराज जो अमृत शब्द हुक्म रूप विच बख्शिश करदे ने उस दी विचार सन्मान योग सिंह सहबान जी और गुरमुख विद्वाना तो आप जी श्रवण कर देखो। अज अमृत वेले जिस अमृत शब्द नू हुक्म रूप विच हाजूर ने बख्शिश कीता है इस अमृत शब्द दे उचारण करता जगत गुर बाबा सब ते वड्डा और सब तो वड्डी कमाई वाले सतगुरु गुरु नानक साहिब महाराज जी दा उचारण कीता होया है। इस शब्द दी विचार दा जो अज धुरा है जां जो मरकज है इस विच आत्मक जीवन हासिल करन दे लई समरथ सतगुरु दी चरण शरण विच पैन दा जिक्र है ते खब्बे सज्जे नू भटकना छड़ के अपने खिरदे घर विच टिक जा ओ नाम अमृत तेरे अंदर मालक ने रखिया है। जे जिंदगी विच परमार्थ दे मार्ग तो कुछ खटना है अवगुणा नू छड़ दे गुणा नू अपने जीवन विच ग्रहण कर। परम पिता परमेश्वर हर एक दे अंदर दी जानन वाले ने बाहर दे पखंड बाहर दे लिबास ते बाहर दे भेखां नाल उस मालक ने रिझना नहीं। आओ इस अमृत शब्द नू निर्धारित समय विच रह के आपां विचार सकीए। आप जितने गुरु चरणा विच उपस्थित हो जां देश प्रदेश विच अपने घरां विच बैठे सरवण कर रहे हो अपने अंदर नू टिका के आप जी बख्शो आसीस गुरु रामदास सोडी सुल्तान सिर ते मेर भरिया हथ रख के प्रेम भावना शरदा और अकीदत नाल गुरु शब्द दी विचार आप ही करा लैन। साध संगत प्रेम भावना नाल उचारण करो जी सतनाम श्री वाहे गुरु जी करो बख्शिश फिर उचारण करो जी सतनाम श्री वाहे गुरु जी
सतनाम ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਸ ਜਲ ਨਿਧ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ।
ਰਾਗ ਸੋਰਠ ਹੈ, ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਸ ਅੰਮ੍ਰਿਤ ਸ਼ਬਦ ਦੀ ਆਰੰਭਕ ਤੁਕ ਹੈ, ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਬੜੇ ਸਰਲ ਅਰਥ ਨੇ ਇਸ ਦੇ, ਜਿਸ ਜਲ ਨਿਧ ਕਾਰਨ ਤੁਮ ਜਗ ਆਏ। ਜਲ ਦੇ ਅਰਥ ਆਪਾਂ ਸਾਰੇ ਜਾਣਦੇ ਹਾਂ, ਪਾਣੀ, ਤੇ ਨਿਧ ਦਾ ਅਰਥ ਹੈ ਖਜ਼ਾਨਾ। ਸ਼ਬਦ ਗੁਰਦੇਵ ਨੇ ਵਰਤਿਆ ਜਿਸ ਜਲ ਨਿਧ ਕਾਰਨ ਤੁਮ ਜਗ ਆਏ। ਇਹ ਇਨਸਾਨ, ਇਹ ਮਨੁੱਖ, ਜਿਸ ਪਾਣੀ ਦੇ ਖਜ਼ਾਨੇ ਲਈ ਤੂੰ ਇਸ ਸੰਸਾਰ ਵਿੱਚ ਆਇਆ ਹੈ, ਅਖਰੀ ਅਰਥ ਇਹ ਬਣਗੇ। ਭਾਵ ਅਰਥ ਇਹ ਨੇ, ਵੈਸੇ ਜਲ ਨਿਧ ਦਾ ਅਰਥ ਹੈ ਪਾਣੀਆਂ ਦਾ ਖਜ਼ਾਨਾ, ਸਮੁੰਦਰ ਸ਼ਬਦ ਵੀ ਵਰਤਿਆ ਜਾਂਦਾ ਹੈ, ਪਰ ਇਸ ਦਾ ਭਾਵ ਅਰਥ ਹੈ, ਜਲ ਨਿਧ ਦਾ ਅਰਥ ਹੈ ਕਿ ਉਹ ਅੰਮ੍ਰਿਤ ਜਲ ਜਿਸ ਦੀ ਪ੍ਰਾਪਤੀ ਵਾਸਤੇ ਤੂੰ ਇਸ ਸੰਸਾਰ ਵਿੱਚ ਆਇਆ ਹੈ। ਬੜੇ ਸੌਖੇ ਜੇ ਅਰਥ ਕਰੀਏ ਕਿ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਜਿਸ ਨਾਮ ਅੰਮ੍ਰਿਤ ਦੇ ਖਜ਼ਾਨੇ ਦੇ ਲਈ ਇਨਸਾਨ ਤੂੰ ਇਸ ਸੰਸਾਰ ਵਿੱਚ ਆਇਆ ਹੈ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਹੁਣ ਜਦੋਂ ਸੋ ਅੰਮ੍ਰਿਤ ਆ ਗਿਆ ਤੇ ਆਪਣੇ ਆਪ ਹੀ ਪਹਿਲੇ ਅਰਥ ਸਪਸ਼ਟ ਹੋ ਜਾਣਗੇ ਕਿ ਜਲ ਨਿਧ ਦਾ ਅਰਥ ਹੈ ਕਿ ਨਾਮ ਅੰਮ੍ਰਿਤ ਦਾ ਖਜ਼ਾਨਾ, ਕਿਉਂਕਿ ਸਤਿਗੁਰੂ ਨੇ ਅਗਲੇ ਇਸੇ ਹੀ ਤੁਕ ਦੇ ਅੰਤਲੇ ਜਿਹੜੇ ਲਫ਼ਜ਼ ਨੇ ਉਹਨਾਂ ਵਿੱਚ ਸਪਸ਼ਟ ਕਰ ਦਿੱਤਾ ਵੀ ਜਲ ਨਿਧ ਹੈ ਕੀ। ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ, ਉਹ ਨਾਮ ਅੰਮ੍ਰਿਤ, ਉਸ ਦੀ ਪ੍ਰਾਪਤੀ ਸਮਰੱਥ ਸਤਿਗੁਰੂ ਦੇ ਪਾਸੋਂ ਹੋਵੇਗੀ। ਦਾਸ ਇਸੇ ਤੁਕ ਤੇ ਥੋੜਾ ਜਿਹਾ ਰੋਕ ਕੇ ਆਪ ਜੀ ਦੇ ਸਮਕਸ਼ ਕੁਝ ਬੇਨਤੀ ਕਰਨੀ ਚਾਹੁੰਦਾ ਹੈ, ਕਿਉਂਕਿ ਜਦੋਂ ਅਸੀਂ ਅੱਗੇ ਇਸ ਸ਼ਬਦ ਦੀ ਰਹਾਓ ਦੀਆਂ ਤੁਕਾਂ ਨੂੰ ਪੜਾਂਗੇ ਤੇ ਉਹਦੇ ਵਿੱਚ ਵੀ ਸਤਿਗੁਰੂ ਨੇ ਅੰਮ੍ਰਿਤ ਦਾ ਜ਼ਿਕਰ ਕੀਤਾ ਹੈ। ਪਹਿਲੀ ਤੁਕ ਹੈ ਸੋ ਅੰਮ੍ਰਿਤ ਗੁਰ ਪਾਹੀ ਜੀਓ, ਉਹ ਅੰਮ੍ਰਿਤ ਦੀ ਦਾਤ ਗੁਰੂ ਕੋਲੋਂ ਮਿਲਦੀ ਹੈ। ਤੇ ਰਹਾਓ ਦੀ ਤੁਕ ਵਿੱਚ ਅੱਗੇ ਮਹਾਰਾਜ ਕਹਿੰਦੇ ਨੇ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਉਹ ਮਨਾ ਤੂੰ ਧਿਆਨ ਨਾਲ ਇੱਕ ਥਾਂ ਤੇ ਟਿਕ ਜਾਏ, ਕਿਤੇ ਖੱਬੇ ਸੱਜੇ ਇੱਧਰ ਭਟਕ ਨਾ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ ਘਰ ਅੰਮ੍ਰਿਤ ਘੱਟ ਮਾਹੀ ਜੀਓ। ਤੂੰ ਭਟਕ ਨਾ, ਬਾਹਰ ਖੋਜਣ ਜਾਏਗਾ, ਢੂੰਡਣ ਜਾਏਗਾ, ਲੱਭਣ ਵਾਸਤੇ ਤੁਰੇਗਾ ਤੇ ਕੇਵਲ ਤੇਰੇ ਪੱਲੇ ਦੁੱਖ ਪਏਗਾ। ਤੇ ਮਹਾਰਾਜ ਕਹਿੰਦੇ ਨੇ ਘਰ ਅੰਮ੍ਰਿਤ ਘੱਟ ਮਾਹੀ ਜੀਓ, ਤੇਰੇ ਇਸ ਸਰੀਰ ਘਰ ਦੇ ਅੰਦਰ ਖਿਰਦਾ ਰੂਪੀ ਜੋ ਘੱਟ ਹੈ ਉਸ ਵਿੱਚ ਪਰਮਾਤਮਾ ਨੇ ਆਪਣਾ ਨਾਮ ਅੰਮ੍ਰਿਤ ਟਿਕਾ ਦਿੱਤਾ ਹੈ। ਮੈਂ ਕਿਉਂ ਇਹ ਦੋ ਬਚਨ ਲੈ ਲੈ, ਕਿਉਂਕਿ ਇੱਕ ਪਾਸੇ ਤਾਂ ਪਹਿਲੀ ਤੁਕ ਵਿੱਚ ਮਹਾਰਾਜ ਕਹਿੰਦੇ ਨੇ ਸੋ ਅੰਮ੍ਰਿਤ ਗੁਰ ਤੋਂ ਮਿਲੇਗਾ, ਉਹ ਅੰਮ੍ਰਿਤ ਦਾ ਦਾਤਾ ਗੁਰੂ ਹੈ, ਤੇ ਰਹਾਓ ਦੀਆਂ ਤੁਕਾਂ ਵਿੱਚ ਕਹਿ ਰਹੇ ਨੇ ਕਿ ਬਾਹਰ ਭਟਕਣਾ ਛੱਡ ਦੇ ਕਿਉਂਕਿ ਅੰਮ੍ਰਿਤ ਤਾਂ ਤੇਰੇ ਅੰਦਰ ਹੀ ਮੌਜੂਦ ਹੈ। ਪਹਿਲੀ ਬੇਨਤੀ ਮੈਂ ਕਰਾਂਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਿ ਅੰਮ੍ਰਿਤ ਸ਼ਬਦ ਦੇ ਅਰਥ ਬਾਣੀ ਵਿੱਚ ਕਿਸ ਕਿਸ ਰੂਪ ਵਿੱਚ ਆਏ ਨੇ। ਹਾਲਾਂਕਿ ਜੇ ਬਾਣੀ ਨੂੰ ਧਿਆਨ ਨਾਲ ਆਪਾਂ ਵਾਚੀਏ ਤੇ ਅੰਮ੍ਰਿਤ ਸ਼ਬਦ ਜੋ ਹੈ ਹਜ਼ੂਰ ਨੇ ਇਹਨੂੰ ਸਥੂਲ ਰੂਪ ਵਿੱਚ ਵੀ ਵਰਤਿਆ ਹੈ ਤੇ ਅੰਮ੍ਰਿਤ ਸ਼ਬਦ ਸੂਖਸਮ ਰੂਪ ਲਈ ਵੀ ਆਇਆ ਹੈ। ਅੰਮ੍ਰਿਤ ਸ਼ਬਦ ਦੀ ਵਰਤੋਂ ਸਿਧਾਂਤ ਦੇ ਰੂਪ ਚ ਵੀ ਕੀਤੀ ਗਈ ਹੈ ਤੇ ਅੰਮ੍ਰਿਤ ਸ਼ਬਦ ਦੀ ਵਰਤੋਂ ਗੁਰਬਾਣੀ ਰੂਪ ਚ ਵੀ ਕੀਤੀ ਗਈ ਤੇ ਅੰਮ੍ਰਿਤ ਸ਼ਬਦ ਦੀ ਵਿਆਖਿਆ ਸਾਡਾ ਇਤਿਹਾਸ ਵੀ ਕਰਦਾ ਹੈ। ਪਹਿਲੀ ਬੇਨਤੀ, ਅੰਮ੍ਰਿਤ ਦੇ ਅਰਥ ਕੀ ਨੇ? ਜੇ ਅਸੀਂ ਕੋਸ਼ਗਤ ਇਹਦੇ ਅਰਥ ਦੇਖਾਂਗੇ ਤੇ ਅੰਮ੍ਰਿਤ ਲਫ਼ਜ਼, ਅੰਮ੍ਰਿਤ ਸ਼ਬਦ ਦੇ ਅਰਥ ਨੇ जे आपां पहलां ऐड़ा जो अगेतर लगा अगे लगा उसनू एक पासे हटा दईए ते शब्द बनेगा आ मृत। ऐड़ा वखरा हो गया ते मृत शब्द वखरा हो गया। ऐड़े दा अर्थ रहत ना वाचक ते मृत दा अर्थ है मौत। बेनती ध्यान नाल सुनियो, अमृत किस किस रूप च बाणी च आया है। मैं अर्ज की ऐड़े दा अर्थ रहत ना वाचक ते मृत लफ्ज़ जेड़ा एदा अर्थ मृत्यु मौत मरना। असल च अमृत दा अर्थ है कि वह तरल पदार्थ वह शक्ति जिन्हों धारण करन दे नाल बंदा मौत दे भय तो सदा लई मुक्त हो जाए। एक तो अमृत दा अर्थ ए कि अमृत मृत तो रहत, मौत दे खौफ तो रहत, मौत दे भय तो मुक्त, मौत दे डर तो बिल्कुल मुक्त। उंज थोड़ा जा आओ सी बाणी चो देखिए कि महाराज जी ने अमृत लफज किस किस अर्थ विच वरत्या है। रहांगे आपां इस शब्द दे प्रकरण विच। गुरु ग्रंथ साहिब दी बाणी विच अमृत लफज दी वरतों गुरदेव ने आ स्वादिष्ट जिहड़े भोजन ने 36 प्रकार दे भोजन वास्ते भी गुरदेव ने लफज शब्द अमृत वरत्या है। असी हजूर दी बाणी सुखमनी साहिब च पढ़ने खां कि जे प्रसाद 36 अमृत खाहे। हुण अमृत शब्द नाल 36 आ गया, इहदा मतलब यह नहीं जो अर्थ मैं पहले कीते मौत दो रहे, इहदा अर्थ करांगे स्वादले रसदायक। 36 प्रकार दे भोजन सतगुरु ने अमृत शब्द स्वादिष्ट भोजन लई भी वरत्या है। जे प्रसाद 36 अमृत खाहे तिस ठाकुर को रख मन माखे। दूसरा गुरु ग्रंथ साहिब दी बाणी च की लफ शब्द आंदा है कबीर साहब का, उहदे विच इक तुक है जे मुख पांचो अमृत खाए। हुण इत्थे 36 दी थां महाराज जी ने लफ्ज वरत्या पांचो, इहदा मतलब कि जे सन्मुख नाल तू पंज तरह का अमृत खाना है। हुण उत्थे जदों अमृत नाल शब्द पांचो आया ते उहदा अर्थ है दुध दही घिओ खंड ते शहद। इहदा मतलब जिहड़े पंज मिठे पदार्थ ने उहनां लई भी गुरदेव ने अमृत शब्द वरत्या। भोजन लई अमृत शब्द, पंज तरह के मिठे जिहड़ी भोजन ने उहनां लई अमृत शब्द, ते तीसरा गुरु ग्रंथ साहिब की बाणी विच हजूर ने दुध लई भी अमृत शब्द वरत्या है। बाणी विच बचन आउंदा पशु मिलै चंगियाइयां खड़ खावै अमृत दे, कि पशु नूं वडियाई मिलदी कै चंगियाई मिलदी कै शाबाश मिलदी कै कि जिहड़ा सुके कक्ख खा के भी अमृत दे दर ते दुध दे रहा है। इहदा मतलब कि 36 प्रकार दे भोजन लई शब्द अमृत, पंज तरह दे मिठे पदार्थां लई शब्द अमृत, दुध वास्ते गुरदेव ने शब्द वरत्या अमृत। इस तो अगे असी गुरु ग्रंथ साहिब दी बाणी विचों जदों दर्शन करने ते सतगुरु ने अमृत शब्द जिहड़ा है ਉਹ ਨਾ ਮਰਨ ਵਾਲੀ ਕਾਇਆ ਲਈ ਵੀ ਵਰਤਿਆ ਹੈ ਕਿ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹ ਸੰਸਾਰ, ਕਿ ਜਿਹੜਾ ਸਮਝਦਾ ਮੈਨੂੰ ਮੇਰੀ ਕਾਇਆ ਕਦੀ ਮਰਨੀ ਨਹੀਂ। ਉਸ ਤੋਂ ਅੱਗੇ ਪੰਜਵਾਂ ਲਫ਼ਜ਼ ਸਤਿਗੁਰੂ ਨੇ ਅੰਮ੍ਰਿਤ ਸ਼ਬਦ ਗੁਣਾਂ ਵਾਸਤੇ ਵੀ ਵਰਤਿਆ ਹੈ। ਗੁਰਦੇਵ ਜੀ ਦੀ ਅੰਮ੍ਰਿਤ ਬਾਣੀ ਵਿੱਚ ਆਉਂਦਾ ਹੈ ਕਿ ਇਸ ਦੇਹੀ ਅੰਦਰ ਪੰਚ ਚੋਰ ਵਸੈ ਕਾਮ ਕ੍ਰੋਧ ਲੋਹ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ ਕੋ ਨਾ ਸੁਣੈ ਪੁਕਾਰਾ। ਉੱਥੇ ਗੁਣਾਂ ਨੂੰ ਲੁੱਟਦੇ ਪਏ ਨੇ ਇਹ ਵਿਸ਼ੇ ਵਿਕਾਰ। ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਮ੍ਰਿਤ ਸ਼ਬਦ ਬਾਣੀ ਲਈ ਵੀ ਵਰਤਿਆ ਹੈ ਤੇ ਗੁਰਮੁਖੋ ਅੰਮ੍ਰਿਤ ਸ਼ਬਦ ਗੁਰਦੇਵ ਨੇ ਨਾਮ ਲਈ ਵੀ ਵਰਤਿਆ ਹੈ, ਕਿਉਂਕਿ ਅੱਜ ਦਾ ਪ੍ਰਕਰਨ ਸ਼ਬਦ ਦਾ ਜੋ ਤੱਤ ਭਾਵਕ ਹੈ ਉਹ ਇਹ ਹੈ ਕਿ ਗੁਰੂ ਅੰਮ੍ਰਿਤ ਦਾ ਦਾਤਾ ਹੈ, ਗੁਰੂ ਅੰਮ੍ਰਿਤ ਦਿੰਦੇ ਨੇ। ਬਾਹਰ ਭਟਕਣਾ ਛੱਡ, ਆਪਣੇ ਘਰ ਵਿੱਚ ਬੈਠ ਜਾ, ਅੰਮ੍ਰਿਤ ਤਾਂ ਤੇਰੇ ਘਰ ਵਿੱਚ ਹੀ ਪਿਆ ਹੋਇਆ ਹੈ। ਮੈਂ ਸਿਰਫ ਇਹਨੂੰ ਸੰਖੇਪ ਜੀ ਅੱਜ ਬੇਨਤੀ ਕਰਨੀ ਚਾਹਾਂਗਾ। ਪਹਿਲਾਂ ਸ਼ਬਦ ਚੁਣਿਆ ਅੰਮ੍ਰਿਤ, ਬਾਣੀ ਵਿੱਚ ਨਾਮ ਨੂੰ ਵੀ ਅੰਮ੍ਰਿਤ ਕਿਹਾ। ਅਸੀਂ ਗੁਰਦੇਵ ਦੇ ਬਚਨ ਪੜ੍ਹਦੇ ਹਾਂ ਕਿ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ, ਅੰਮ੍ਰਿਤ ਗੁਰਮਤ ਪਾਏ ਰਾਮ। ਸਤਿਗੁਰੂ ਨੇ ਨਾਮ ਲਈ ਵੀ ਸ਼ਬਦ ਅੰਮ੍ਰਿਤ ਵਰਤਿਆ। ਸੁਖਮਨੀ ਸਾਹਿਬ 'ਚ ਬਚਨ ਹੈ ਕਿ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਨਾਮ ਲਈ ਅੰਮ੍ਰਿਤ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਜਾਂ ਭਗਤ ਭੀਖਣ ਜੀ ਦਾ ਇੱਕ ਸ਼ਬਦ ਹੈ, ਖਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਤ ਜਗ ਸਾਰਾ। ਸਤਿਗੁਰੂ ਨੇ ਨਾਮ ਲਈ ਵੀ ਸ਼ਬਦ ਅੰਮ੍ਰਿਤ ਇਹਦੀ ਵਰਤੋਂ ਕੀਤੀ। ਉਸ ਤੋਂ ਅੱਗੇ ਥੋੜਾ ਜਿਹਾ ਆਪਾਂ ਤੁਰੀਏ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤਿਗੁਰੂ ਨੇ ਬਾਣੀ ਲਈ ਵੀ ਸ਼ਬਦ ਅੰਮ੍ਰਿਤ ਵਰਤਿਆ ਹੈ, ਲਫ਼ਜ਼ ਅੰਮ੍ਰਿਤ ਵਰਤਿਆ ਹੈ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ, ਅੰਮ੍ਰਿਤ ਸਾਰੇ। ਜਾਂ ਅਸੀਂ ਬਚਨ ਪੜ੍ਹਦੇ ਹਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁੱਝੀ ਸੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਅਸੀਂ ਇਹ ਵੀ ਸ਼ਬਦ ਪੜ੍ਹਦੇ ਹਾਂ ਅੰਮ੍ਰਿਤ ਤੇਰੀਆਂ ਬਾਣੀਆਂ, ਤੇਰੇ ਭਗਤਾਂ ਰਿਧਾ ਸਮਾਣੀਆਂ। ਜਾਂ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਤਾਰੀ ਰੇ। ਸਤਿਗੁਰੂ ਨੇ ਬਾਣੀ ਲਈ ਵੀ ਸ਼ਬਦ ਅੰਮ੍ਰਿਤ ਵਰਤਿਆ। ਥੋੜੀ ਜਿਹੀ ਤਵੱਜੋ ਦੇ ਕੇ ਆਪ ਸਰਵਣ ਕਰੋਗੇ ਤੇ ਮੇਰਾ ਖਿਆਲ ਇਹ ਸ਼ਬਦ ਦੇ ਅਰਥ ਬੜੇ ਸੁਖੈਨ ਸਮਝ ਪੈਣਗੇ। ਮੈਂ ਅਰਜ਼ ਕੀਤੀ ਜਿਹੜੀ ਹੁਣ ਤੱਕ ਵਿਚਾਰ ਵਿੱਚ ਬੋਲਿਆ ਹਾਂ ਕਿ ਅੰਮ੍ਰਿਤ ਲਫ਼ਜ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਹੁ ਅਰਥਾਂ ਦੇ ਰੂਪ ਵਿੱਚ ਆਇਆ ਹੈ। ਅੰਮ੍ਰਿਤ ਦਾ ਅਰਥ ਭੋਜਨ ਹੈ, ਅੰਮ੍ਰਿਤ ਦਾ ਅਰਥ ਮਿੱਠਾ ਹੈ, ਅੰਮ੍ਰਿਤ ਦਾ ਅਰਥ ਦੁੱਧ ਹੈ, ਅੰਮ੍ਰਿਤ ਦਾ ਅਰਥ ਗੁਣ ਹੈ, ਅੰਮ੍ਰਿਤ ਦਾ ਅਰਥ ਨਾਮ ਮਰਨ ਵਾਲਾ ਹੈ, ਤੇ ਅੰਮ੍ਰਿਤ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਨਾਮ ਵੀ ਹੈ, ਤੇ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸ਼ਬਦ ਵਿੱਚ ਬਾਣੀ ਲਈ ਵੀ ਅੰਮ੍ਰਿਤ ਵਰਤਿਆ ਹੈ। ਇਸ ਤੋਂ ਅਗਲੀ ਬੇਨਤੀ ਕਿ ਅੰਮ੍ਰਿਤ ਹੈ ਕਿੱਥੇ, ਕਿਉਂਕਿ ਬੜਾ ਗਹਿਰਾ ਵਿਸ਼ਾ ਹੈ, ਅਸੀਂ ਅੰਮ੍ਰਿਤ ਦੀ ਗੱਲ ਸਾਰੇ ਕਰਦੇ ਹਾਂ। ਅੱਜ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਨਾਨਕ ਸਾਹਿਬ ਇੱਕ ਪਾਸੇ ਕਿਰਪਾ ਕਰ ਰਹੇ ਨੇ ਕਿ ਉਹ ਅੰਮ੍ਰਿਤ ਗੁਰੂ ਕੋਲੋਂ ਮਿਲੇ, ਪਰ ਨਾਲ ਰਹਾਓ ਵਿੱਚ ਕਹਿੰਦੇ ਨੇ ਬਾਹਰ ਭਟਕਣਾ ਛੱਡ ਦੇ, ਅੰਮ੍ਰਿਤ ਤਾਂ ਤੇਰੇ ਅੰਦਰ ਹੈ। ਤੇ ਅੱਜ ਸਵਾਲ ਉੱਠਦਾ ਕਿ ਜੇ ਅੰਦਰ ਅੰਮ੍ਰਿਤ ਹੈ ਤੇ ਫਿਰ ਬਾਹਰੋਂ ਅੰਮ੍ਰਿਤ ਲੈਣ ਦੀ ਜ਼ਰੂਰਤ ਕੀ ਹੈ, ਇੱਕ ਸਵਾਲ ਹੈ। ਕਿਉਂਕਿ ਜੇ ਬਰੀਕੀ ਨਾਲ ਸ਼ਬਦ ਪੜੋਗੇ, ਪਹਿਲੀ ਤੋਕ ਜਿਸ ਜਲਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਉ, ਰਹਾਉ ਦੀ ਤੋਕੇ ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਉ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਕਟ ਮਾਹੀ ਜੀਉ। ਮੈਂ ਜੋ ਬੇਨਤੀ ਕਰਨੀ ਚਾਹੁੰਦਾ, ਅੰਮ੍ਰਿਤ ਗੁਰੂ ਕੋਲੋਂ ਵੀ ਤੇ ਅੰਮ੍ਰਿਤ ਤੇਰੇ ਅੰਦਰ ਵੀ ਹੈ। ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪਾਠ ਕਰਨੇ ਆ ਤੇ ਸਤਿਗੁਰੂ ਕਹਿੰਦੇ ਨੇ ਕੋਈ ਖਿਰਦਾ ਕੋਈ ਸਰੀਰ ਐਸਾ ਨਹੀਂ ਜਿਹਦੇ ਵਿੱਚ ਪਰਮਾਤਮਾ ਨੇ ਅੰਮ੍ਰਿਤ ਨਹੀਂ ਟਿਕਾਇਆ। ਗੁਰੂ ਜੀ ਦਾ ਇੱਕ ਬਚਨ ਹੈ ਕਿ ਘਰ ਕੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ। ਕਹਿੰਦੇ ਖਿਰਦੇ ਘਰ ਵਿੱਚ ਅੰਮ੍ਰਿਤ ਹੈ, ਪਰ ਮਨਮੁੱਖ ਬੰਦੇ ਨੇ ਉਹਦੇ ਸਵਾਦ ਨੂੰ ਜਾਣਿਆ ਨਹੀਂ। ਇਹਦਾ ਮਤਲਬ ਖੋਣਾ ਕੁਝ ਹੋਰ ਚੀਜ਼ ਹੈ ਤੇ ਸਵਾਦ ਮੰਨਣਾ ਕੁਝ ਹੋਰ ਚੀਜ਼ ਹੈ। ਇੱਥੇ ਸ਼ਬਦ ਮਨਮੁੱਖ ਨੇ ਸਵਾਦ ਨਹੀਂ ਜਾਣਿਆ, ਪਰ ਇਹ ਨਹੀਂ ਕਿਹਾ ਮਨਮੁੱਖ ਅੰਦਰ ਅੰਮ੍ਰਿਤ ਨਹੀਂ। ਕਹਿਣ ਲੱਗੇ ਮਨਮੁੱਖ ਦੇ ਅੰਦਰ ਵੀ ਅੰਮ੍ਰਿਤ ਹੈ, ਪਰ ਬਦਕਿਸਮਤ ਇਹ ਕਿ ਹਿਰਨ ਦੀ ਨਾਭੀ ਚ ਕਸਤੂਰੀ ਹੈ ਦੇ ਬਾਹਰ ਭਟਕਦਾ। ਮਨਮੁੱਖ ਬੰਦੇ ਨੂੰ ਪਤਾ ਨਹੀਂ ਕਿ ਮੇਰਾ ਅੰਦਰ ਅੰਮ੍ਰਿਤ ਹੈ ਤੇ ਉਹ ਬਾਹਰ ਵਿਚਾਰਾ ਭਟਕੀ ਜਾ ਰਿਹਾ ਹੈ। ਘਰ ਕੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਪੁਲਾਹਿਆ। ਹੁਣ ਦੇਖੋ ਕਸਤੂਰੀ ਮਿਰਗ ਦੀ ਨਾਭੀ ਵਿੱਚ ਹੈ, ਪਰ ਉਹਨੂੰ ਨਾ ਪਤਾ ਹੋਣਾ ਉਹਦੀ ਅਗਿਆਨਤਾ ਹੈ। ਆਪਣੇ ਅੰਦਰੋਂ ਸਮੈਲ ਮਹਿਕ ਆਉਂਦੀ, ਸੁਗੰਧੀ ਆਉਂਦੀ ਤੇ ਮੂੰਹ ਥੱਲੇ ਕਰਕੇ ਝਾੜੀਆਂ ਨੂੰ ਖੋਜਦਾ, ਉਹ ਧਰਤੀ ਤੋਂ ਸੁੰਘ ਕੇ ਕੁਝ ਪਾਉਣਾ ਚਾਹੁੰਦਾ। ਕਹਿੰਦੇ ਨੇ ਮਨੁੱਖ ਦੇ ਅੰਦਰ ਅੰਮ੍ਰਿਤ ਹੈ, ਪਰ ਵਿਚਾਰਾ ਭਟਕਦਾ ਬਾਹਰੋਂ ਲੱਭ ਰਿਹਾ ਹੈ। ਮੈਂ ਅਗਲੀ ਬੇਨਤੀ ਜਿਹੜੀ ਕਰ ਰਿਹਾ ਕਿ ਅੰਦਰ ਬਾਣੀ ਵਿੱਚ ਆਇਆ ਅੰਮ੍ਰਿਤ ਤੇਰੇ ਅੰਦਰ ਹੈ, ਜਾਂ ਸਤਿਗੁਰੂ ਦੇ ਅਸੀਂ ਬਚਨ ਪੜ੍ਹਨੇ ਆ, ਜਿਨ ਵਡਿਆਈ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੇ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ। ਅੰਮ੍ਰਿਤ ਕੇਵਲ ਇੱਕੋ ਨਾਮ ਸ਼ਬਦ ਮਹਾਰਾਜ ਜੀ ਨੇ ਵਰਤਿਆ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ, ਨਾਨਕ ਅੰਮ੍ਰਿਤ ਮਨੈ ਮਾਹੇ, ਕਿ ਅੰਮ੍ਰਿਤ ਤਾਂ ਤੇਰੇ ਅੰਦਰ ਹੈ। ਪਰ ਅਗਲੀ ਤੁਕ ਨੇ ਬੜਾ ਸਪਸ਼ਟ ਕਰ ਦਿੱਤਾ ਕਿ ਅੰਦਰ ਵਾਲੇ ਅੰਮ੍ਰਿਤ ਦੀ ਪ੍ਰਾਪਤੀ ਕੀ ਆਪਣੇ ਉਦਮ ਨਾਲ ਹੈ, ਕੀ ਆਪਣੇ ਹੀਲੇ ਵਸੀਲੇ ਨਾਲ ਹੈ। ਮਹਾਰਾਜ ਕਹਿੰਦੇ ਨੇ ਮਨ ਵਿੱਚ ਅੰਮ੍ਰਿਤ ਹੈ, ਪਰ ਪ੍ਰਾਪਤੀ ਉਹਨਾਂ ਨੂੰ ਹੋਵੇਗੀ ਜਿਨ੍ਹਾਂ ਨੂੰ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਮਿਲ ਗਈ ਹੈ। ਜਿਨ ਵਡਿਆਈ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੇ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ, ਨਾਨਕ ਅੰਮ੍ਰਿਤ ਮਨੈ ਮਾਹੇ, ਪਾਈਐ ਗੁਰ ਪ੍ਰਸਾਦ ਤਿੰਨੀ ਪੀਤਾ ਰੰਗ ਸਿਉ। ਮਹਾਰਾਜ ਕਹਿੰਦੇ ਜਿਨ੍ਹਾਂ ਉੱਤੇ ਗੁਰ ਪ੍ਰਸਾਦ ਗੁਰ ਕਿਰਪਾ ਹੋ ਗਈ ਉਹਨਾਂ ਨੇ ਉਸ ਨਾਮ ਅੰਮ੍ਰਿਤ ਨੂੰ ਪੀਤਾ ਹੈ। ਬੇਨਤੀ ਸੁਣਿਓ, ਅਸੀਂ ਆਨੰਦ ਸਾਹਿਬ ਪੜ੍ਹਨੇ, ਬਾਣੀ ਵਿੱਚ ਦੋ ਮੈਂ ਪ੍ਰਮਾਣ ਦੇ ਰਿਹਾ। ਇੱਕ ਪਾਸੇ ਬਾਣੀ ਇਹ ਕਹਿ ਰਹੀ ਹੈ ਕਿ ਬੰਦੇ ਦੇ ਸਰੀਰ ਵਿੱਚ ਅੰਮ੍ਰਿਤ ਕਹਿ, ਤੇ ਦੂਜੇ ਪਾਸੇ ਬਾਣੀ ਇਹ ਉਪਦੇਸ਼ ਕਰ ਰਹੀ ਹੈ ਕਿ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਗੁਰੂ ਤੋਂ ਅੰਮ੍ਰਿਤ ਲਿਆ, ਜਾਂ ਸਤਿਗੁਰੂ ਦੇ ਬਚਨ ਪੜ੍ਹਨੇ ਆ, ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਹਾ ਤੀਆ, ਕਿ ਅੰਮ੍ਰਿਤ ਗੁਰੂ ਨੇ ਦਿੱਤਾ। ਇੱਕ ਸਵਾਲ ਹੈ ਸਾਡਾ, ਮੈਂ ਬੇਨਤੀ ਕਰਾਂਗਾ ਕਿ ਥੋੜੀ ਜਿਹੀ ਤਵੱਜੋ ਦੇਖ ਕੇ ਸੁਣਿਓ ਕਿ ਅੰਮ੍ਰਿਤ ਅੰਦਰ ਹੈ, ਫਿਰ ਬਾਹਰੋਂ ਅੰਮ੍ਰਿਤ ਦੀ ਲੋੜ ਕੀ? ਮੈਂ ਅਰਜ਼ ਕੀਤੀ ਅੰਮ੍ਰਿਤ ਸੂਕਸ਼ਮ ਰੂਪ ਵੀ ਹੈ, ਅੰਮ੍ਰਿਤ ਸਥੂਲ ਰੂਪ ਵੀ ਹੈ, ਅੰਮ੍ਰਿਤ ਸਾਡਾ ਸਿਧਾਂਤ ਵੀ ਹੈ, ਅੰਮ੍ਰਿਤ ਸਾਡੀ ਤਵਾਰੀਖ ਇਤਿਹਾਸ ਨਾਲ ਵੀ ਜੁੜਿਆ ਹੈ। ਹੁਣ ਜਦੋਂ ਇਹ ਕਿਹਾ ਜਾਂਦਾ ਹੈ ਕਿ ਅੰਦਰ ਅੰਮ੍ਰਿਤ ਹੈ ਤੇ ਪ੍ਰਚਾਰ ਕੀਤਾ ਜਾਂਦਾ ਹੈ ਕਿ ਬਾਹਰ ਦੇ ਅੰਮ੍ਰਿਤ ਦੀ ਕੀ ਲੋੜ ਹੈ, ਮੈਂ ਇੱਥੇ ਕੁਝ ਬੇਨਤੀਆਂ ਕਰਨੀਆਂ ਨੇ। ਗੁਰਮੁਖੋ, ਸਾਡੇ ਤਨ ਵਿੱਚ ਬਹੁਤ ਕੁਝ ਹੈ, ਮੈਡੀਕਲ ਸਾਇੰਸ ਨੇ ਬਹੁਤ ਕੁਝ ਸਾਨੂੰ ਦੱਸ ਦਿੱਤਾ ਬੰਦੇ ਦੀ ਬੋਡੀ ਵਿੱਚ ਕੀ ਹੈ, ਪਰ ਯਾਦ ਰੱਖਿਓ ਬਹੁਤ ਕੁਝ ਐਸਾ ਹੈ ਜਿਹੜਾ ਸਾਨੂੰ ਨਜ਼ਰ ਨਹੀਂ ਆਉਂਦਾ ਪਰ ਅੰਦਰ ਉਹ ਟਿਕਿਆ ਹੋਇਆ ਹੈ। ਫਿਰ ਬੇਨਤੀ ਸੁਣਿਓ, ਮੈਡੀਕਲ ਸਾਇੰਸ ਨੇ ਕਿਹਾ ਸਰੀਰ ਵਿੱਚ ਬਹੁਤ ਕੁਝ ਹੈ, ਉਹਨੇ ਇੱਕ ਇੱਕ ਨਾੜੀ ਗਿਣ ਕੇ ਰੱਖ ਦਿੱਤੀ, ਬੰਦੇ ਦੇ ਇੱਕ ਇੱਕ ਅੰਗ ਉੱਤੇ ਡਾਕਟਰ ਵੀਰ ਜਿਹੜੇ ਨੇ ਉਹ ਖੋਜ ਕਰ ਰਹੇ, ਪਰ ਬਹੁਤ ਕੁਝ ਐਸਾ ਹੈ ਜਿਹੜਾ ਹੋ ਸਕਦਾ ਬਾਹਰ ਦੀਆਂ ਡਾਕਟਰੀ ਮਸ਼ੀਨਾਂ ਵਿੱਚੋਂ ਨਜ਼ਰ ਨਾ ਆਏ। ਹੈ ਅੰਦਰ ਜ਼ਰੂਰ ਪਰ ਦਿਸਦਾ ਨਹੀਂ। ਜਦੋਂ ਬਾਹਰੋਂ ਪ੍ਰੇਰਨਾ ਮਿਲਦੀ ਏ ਤੇ ਚੇਤੇ ਰੱਖਿਓ ਉਹ ਅੰਦਰ ਵਾਲਾ ਅਦ੍ਰਿਸ਼ਟ ਵੀ ਦ੍ਰਿਸ਼ਟਮਾਨ ਹੋ ਜਾਂਦਾ। ਫਿਰ ਇਹਨੂੰ ਮੈਂ ਬੇਨਤੀ ਨੂੰ ਚਰਨਾਂ ਚ ਸਮਝਾਉਣ ਦਾ ਯਤਨ ਕਰਾਂ ਕਿ ਅੰਦਰ ਅਦ੍ਰਿਸ਼ਟ ਹੈ, ਅੰਮ੍ਰਿਤ ਹੈ। ਸਤਿਗੁਰੂ ਨੇ ਕਿਹਾ ਮਨ ਵਿੱਚ, ਗੁਰੂ ਨੇ ਕਿਹਾ ਘੱਟ ਵਿੱਚ, ਇੱਥੋਂ ਤੱਕ ਸ਼ਬਦ ਵਰਤਿਆ ਕਿ ਕੱਲਾ ਇੱਕ ਦੋ ਬੂੰਦ ਅੰਮ੍ਰਿਤ ਨਹੀਂ, ਪਰਮਾਤਮਾ ਨੇ ਤੇਰੇ ਅੰਦਰ ਅੰਮ੍ਰਿਤ ਦਾ ਖੂਹ ਪੈਦਾ ਕੀਤਾ ਹੋਇਆ, ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਂਢ ਪੀਏ ਪਨਖਾਰੀ। ਜਾਂ ਸਤਿਗੁਰੂ ਦਾ ਇੱਕ ਬਚਨ ਕਬੀਰ ਸਾਹਿਬ ਕਹਿੰਦੇ ਨੇ, ਕੱਲਾ ਖੂਹ ਹੀ ਨਹੀਂ, ਰੱਬ ਨੇ ਤਾਂ ਇੱਕ ਸਰੋਵਰ ਪੈਦਾ ਕੀਤਾ ਜਿਹੜਾ ਲਬਾ ਲਬ ਭਰਿਆ ਹੋਇਆ ਹੈ। ਕਬੀਰ, ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ, ਭਾਗ ਵੱਡੇ ਤਾਂ ਪਾਇਓ ਤੂੰ ਭਰ ਭਰ ਪੀਓ ਕਬੀਰ। ਮੈਂ ਪ੍ਰਕਰਨ ਵਿੱਚ ਰਹਾ ਕਿ ਅੰਦਰ ਅੰਮ੍ਰਿਤ ਖੈ, ਮਹਾਰਾਜ ਕਹਿੰਦੇ ਨੇ ਅੱਜ ਘੱਟ ਵਿੱਚ ਅੰਮ੍ਰਿਤ ਖੈ, ਤੇ ਨਾਲ ਆਰੰਭ ਵਿੱਚ ਕਹਿ ਰਹੇ ਨੇ ਕਿ ਅੰਮ੍ਰਿਤ ਗੁਰੂ ਕੋਲੋਂ ਮਿਲਦਾ ਹੈ। ਪਿਆਰਿਓ, ਅਦ੍ਰਿਸ਼ਟ ਅੰਮ੍ਰਿਤ ਉਹ ਗੁਣ ਸਾਡੇ ਅੰਦਰ ਟਿਕੇ ਨੇ, ਪਰਮਾਤਮਾ ਦੀ ਜੋਤ ਟਿਕੀ ਹੈ, ਪਰ ਉਹਨੂੰ ਪ੍ਰਗਟ ਕਰਨ ਵਾਸਤੇ ਗੁਰ ਪ੍ਰਸਾਦ ਅਤ ਜ਼ਰੂਰੀ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ ਉਹ ਅਦ੍ਰਿਸ਼ਟ ਬਾਹਰ ਦ੍ਰਿਸ਼ਟਮਾਨ ਨਹੀਂ ਹੋਵੇਗਾ। ਮੈਂ ਤਿੰਨ ਚਾਰ ਉਦਾਹਰਣਾਂ ਦਿਆਂਗਾ ਸਿਰਫ ਇਸ ਗੱਲ ਨੂੰ ਸਪਸ਼ਟ ਕਰਨ ਲਈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਹਰ ਉਦਾਹਰਣ ਜਿਹੜੀ ਏ ਇਸ ਸ਼ਬਦ ਨੂੰ ਮੁਕੰਮਲ ਤੌਰ ਤੇ ਵਿਖਾ ਸਕੇ। ਮੈਂ ਬੇਨਤੀ ਕਰਾਂ ਕਿ ਮਨੁੱਖੀ ਸਰੀਰ ਵਿੱਚ ਬਹੁਤ ਕੁਝ ਅਦ੍ਰਿਸ਼ਟ ਹੈ, ਨਜ਼ਰ ਨਹੀਂ ਆਉਂਦਾ, ਪਰ ਜਦੋਂ ਬਾਹਰੋਂ ਪ੍ਰੇਰਨਾ ਮਿਲਦੀ ਹੈ ਇਹੀ ਅੰਦਰੋਂ ਪ੍ਰਗਟ ਹੋ ਜਾਂਦਾ ਹੈ। ਉਦਾਹਰਣ ਦੇ ਤੌਰ ਤੇ ਗੁਰੂ ਸਾਹਿਬ ਦੀ ਬਾਣੀ 'ਚ ਗੁਰੂ ਨਾਨਕ ਸਾਹਿਬ ਦਾ ਅੰਮ੍ਰਿਤ ਬਚਨ ਹੈ ਕਿ ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਪੂਜੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਤ ਕਹਾਣੀ। ਹੁਣ ਸ਼ਬਦ ਕਹਿ ਪੁਰਖ ਮੈਂ ਨਾਰ, ਪੁਰਖ ਦਾ ਅਰਥ ਹੈ ਪੁਰਸ਼ ਮਰਦ, ਨਰ, ਨਾਰ ਦਾ ਅਰਥ ਹੈ ਇਸਤਰੀ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹਰ ਇੱਕ ਪੁਰਸ਼ ਅੰਦਰ, ਹਰ ਇੱਕ ਨਰ ਅੰਦਰ, ਹਰ ਇੱਕ ਮਨੁੱਖ ਅੰਦਰ, ਇਉਂ ਸ਼ਬਦ ਵਰਤਲਾ, ਮਰਦ ਅੰਦਰ ਇਸਤਰੀ ਦਾ ਨਿਵਾਸ ਹੈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਤੇ ਇਸਤਰੀ ਅੰਦਰ ਮਰਦ ਦਾ ਨਿਵਾਸ ਹੈ। ਟੀਕਾਕਾਰਾਂ ਨੇ ਇਹੀ ਅਰਥ ਕੀਤੇ। ਇਹਦਾ ਭਾਵ ਇਹ ਵੇ ਕਿ ਹਰ ਇੱਕ ਨਰ ਵਿੱਚ ਇਹ ਸਮਰੱਥਾ ਹੈ ਕਿ ਉਹਦੇ ਰਾਹੀਂ ਮਦੀਨ ਨੂੰ ਜਨਮ ਦਿੱਤਾ ਜਾ ਸਕਦਾ, ਉਹਦੇ ਰਾਹੀਂ ਮਾਦਾ ਜਨਮ ਲੈ ਸਕਦੀ ਹੈ, ਤੇ ਹਰ ਮਾਦਾ ਵਿੱਚ ਇੱਕ ਪਰਮਾਤਮਾ ਨੇ ਗੁਣ ਰੱਖ ਦਿੱਤਾ, ਐਨਰਜੀ ਰੱਖ ਦਿੱਤੀ, ਉਹਦੇ ਰਾਹੀਂ ਇੱਕ ਪੁਰਸ਼ ਜਨਮ ਲੈ ਸਕਦਾ। ਇਹਨੂੰ ਥੋੜਾ ਜਿਹਾ ਖੋਲ ਸਕਾਂ, ਹਰ ਇੱਕ ਮਨੁੱਖ ਵਿੱਚ ਪਰਮਾਤਮਾ ਨੇ ਉਹ ਸੈੱਲ ਟਿਕਾਏ ਨੇ ਜਿਹਦੇ ਰਾਹੀਂ ਇੱਕ ਇਸਤਰੀ ਦਾ ਜਨਮ ਹੁੰਦਾ ਹੈ। ਇਸਤਰੀ ਵਿੱਚ ਪਰਮਾਤਮਾ ਨੇ ਉਹ ਤਾਕਤ ਰੱਖ ਦਿੱਤੀ ਜਿਸ ਰਾਹੀਂ ਇੱਕ ਮਰਦ ਦਾ ਜਨਮ ਹੁੰਦਾ ਹੈ। ਪਰ ਚੇਤੇ ਰੱਖਿਓ, ਪੁਰਖ ਵਿੱਚ ਨਾਰ ਹੈ, ਨਾਰ ਵਿੱਚ ਪੁਰਖ ਹੈ, ਪਰ ਦੋਨਾਂ ਵਿੱਚ ਅਦ੍ਰਿਸ਼ਟ ਨੇ, ਨਜ਼ਰ ਨਹੀਂ ਆ ਰਹੇ, ਪਰ ਸਮੇਲ ਤੋਂ ਬਿਨਾਂ ਉਹ ਪੁਰਸ਼ ਵਿੱਚੋਂ ਨਾਰ ਨਹੀਂ ਪ੍ਰਗਟ ਹੋ ਸਕਦੀ, ਨਾਰ ਵਿੱਚੋਂ ਪੁਰਸ਼ ਨਹੀਂ ਪ੍ਰਗਟ ਹੋ ਸਕਦਾ। ਮਦੀਨ ਵਿੱਚ ਤੇ ਨਰ ਵਿੱਚ ਪਰਮਾਤਮਾ ਨੇ ਦੋਨੋਂ ਚੀਜ਼ਾਂ ਰੱਖ ਦਿੱਤੀਆਂ, ਪਰ ਪ੍ਰਗਟ ਤਾਂ ਹੋਵੇਗੀ ਸੰਤਾਨ ਜੇ ਦੋਨਾਂ ਦਾ ਬਾਰਮੁਖੀ ਸਮੇਲ ਹੈ। ਨਰ ਤੇ ਮਾਦਾ ਦਾ ਸਮੇਲ ਹੋਵੇ ਤੇ ਸੰਤਾਨ ਜਨਮ ਲੈਂਦੀ ਏ। ਜਦੋਂ ਸਿੱਖ ਅੰਦਰ ਗੁਰੂ ਦੇ ਪੰਜ ਘੁੱਟ ਅੰਮ੍ਰਿਤ ਦੇ ਜਾਂਦੇ ਨੇ, ਸੱਚ ਏਵੇ ਉਹਦੇ ਅੰਦਰੋਂ ਨਾਮ ਅੰਮ੍ਰਿਤ ਪ੍ਰਗਟ ਹੁੰਦਾ, ਉਹਦੇ ਅੰਦਰ ਇਹ ਬਖਸ਼ਿਸ਼ ਟਿਕੀ ਹੈ। ਬੇਨਤੀ ਸੁਣਿਓ, ਕਿਉਂਕਿ ਅੱਜ ਮੇਰੇ ਮਾਨਸੀ ਅੰਮ੍ਰਿਤ ਵੇਲੇ ਸੁਣ ਕੇ ਕਿ ਜੇਕਰ ਕੋਈ ਧਿਆਨ ਨਾਲ ਇਸ ਸ਼ਬਦ ਨੂੰ ਪੜ੍ਹੇਗਾ, ਇੱਕ ਸਵਾਲ ਕਰੇਗਾ ਕਿ ਜੇ ਗੁਰੂ ਕੋਲੋਂ ਅੰਮ੍ਰਿਤ ਮਿਲਦਾ ਹੈ ਤੇ ਗੁਰੂ ਸਾਹਿਬ ਕਹਿ ਰਹੇ ਨੇ ਅੰਦਰ ਅੰਮ੍ਰਿਤ ਹੈ। ਮੈਂ ਬੇਨਤੀ ਕੀਤੀ ਅੰਦਰ ਪੁਰਸ਼ ਦੇ ਇਸਤਰੀ ਹੈ, ਇਸਤਰੀ ਵਿੱਚ ਪੁਰਸ਼ ਹੈ, ਪਰ ਬਾਹਰ ਦੇ ਸਮੇਲ ਤੋਂ ਬਿਨਾਂ ਉਹ ਤੱਤ ਵਿਕਸਿਤ ਨਹੀਂ ਹੋ ਸਕਦਾ। ਅਗਲੀ ਬੇਨਤੀ ਧਿਆਨ ਨਾਲ ਸੁਣਿਓ, ਕੋਈ ਰੁੱਖ ਐਸਾ ਨਹੀਂ ਜਿਹਦੇ ਵਿੱਚ ਅੱਗ ਨਹੀਂ। ਅਸੀਂ ਘਰ ਵਿੱਚ ਫਰਨੀਚਰ ਵਰਤਨੇ ਆ, ਸਾਡੇ ਪਲੰਗ, ਸਾਡੇ ਮੰਜੇ, ਸਾਡੇ ਕੁਰਸੀਆਂ, ਸਾਡੇ ਮੇਜ਼ ਲੱਕੜ ਨਾਲ ਬਣੇ ਨੇ, ਪਰ ਅੱਜ ਤੱਕ ਕਿਸੇ ਨੇ ਕਹਿ ਕਿ ਮੈਂ ਪਲੰਗ ਉੱਤੇ ਬੈਠਣਾ ਤੇ ਮੈਨੂੰ ਛੇਕ ਲੱਗਦਾ, ਮੈਂ ਜਦੋਂ ਡਾਇਨਿੰਗ ਟੇਬਲ ਤੇ ਹੱਥ ਰੱਖਣਾ ਤੇ ਮੇਰੇ ਹੱਥ ਸੜਦੇ ਨੇ। ਅੱਗ ਵਿੱਚ ਹੈ ਪਰ ਪਈ ਰਹੇ, ਕਈ ਸਾਲਾਂ ਪਰ ਪਈ ਰਹੇ ਲੱਕੜ। ਇੱਥੋਂ ਤੱਕ ਕਈ ਲੱਕੜਾਂ ਐਸੀਆਂ ਨੇ ਜਿਹੜੀਆਂ ਹਜ਼ਾਰ ਹਜ਼ਾਰ ਸਾਲ ਪੁਰਾਣੀਆਂ ਪਈਆਂ ਨੇ, ਪਰ ਉਹਦੇ ਵਿੱਚ ਅੱਗ ਹੈ, ਹਜ਼ਾਰ ਸਾਲ ਤੋਂ ਅੱਗੇ ਪਰ ਪ੍ਰਗਟ ਨਹੀਂ ਹੋ ਰਹੀ। ਉਸ ਅੰਦਰ ਦੀ ਅੱਗ ਨੂੰ ਪ੍ਰਗਟ ਕਰਨਾ ਹੋਵੇ ਤੇ ਬਾਹਰੋਂ ਅੱਗ ਦੀ ਚੰਗਿਆੜੀ ਲਾਣੀ ਪਏਗੀ, ਬਾਹਰੋਂ ਇੱਕ ਤੀਲੀ ਲੱਗ ਜਾਏ ਤੇ ਅੰਦਰੋਂ ਅੱਗ ਦੇ ਲਾਂਬੂ ਨਿਕਲ ਆਉਂਦੇ ਨੇ। ਤੇਰੇ ਅੰਦਰ ਅੰਮ੍ਰਿਤ ਹੈ, ਜਦੋਂ ਗੁਰ ਪ੍ਰਸਾਦ ਨਾਲ ਅੰਮ੍ਰਿਤ ਮਿਲੇਗਾ ਤੇ ਤੇਰੇ ਰੋਮ ਰੋਮ ਵਿੱਚੋਂ ਅੰਮ੍ਰਿਤ ਚਰਨ ਲੱਗ ਪਏ। ਲੱਕੜ ਵਿੱਚ ਅੱਗ ਹੈ ਪਰ ਪ੍ਰਗਟ ਕਿਉਂ ਨਹੀਂ? ਕਿਉਂਕਿ ਪ੍ਰਗਟ ਕਰਨ ਵਾਸਤੇ ਬਾਹਰੋਂ ਅੱਗ ਦੀ ਜ਼ਰੂਰਤ ਹੈ। ਮੈਂ ਤੀਸਰੀ ਉਦਾਹਰਨ ਦਿਆਂ ਕਿ ਦੁੱਧ ਵਿੱਚ ਮੱਖਣ ਨਹੀਂ। ਬੀਬੀਆਂ ਭੈਣਾਂ ਬੈਠੀਆਂ ਨੇ, ਹਰ ਇੱਕ ਨੂੰ ਪਤਾ ਦੁੱਧ ਵਿੱਚ ਘਿਓ ਹੈ, ਪਰ ਦੁੱਧ ਚੋਣ ਤੋਂ ਬਾਅਦ ਕਦੀ ਕਿਸੇ ਨੇ ਰੇੜਕਾ ਪਾ ਕੇ ਦੁੱਧ ਵਿੱਚੋਂ ਮੱਖਣ ਪ੍ਰਗਟ ਕੀਤਾ? ਦੁੱਧ ਵਿੱਚ ਮੱਖਣ ਮੌਜੂਦ ਹੈ ਪਰ ਪ੍ਰਗਟ ਹੋਵੇਗਾ ਜਦੋਂ ਬਾਹਰੋਂ ਜਾਗ ਲੱਗੇ। ਬਾਹਰ ਦੀ ਜਾਗ ਤੋਂ ਬਿਨਾਂ ਦੁੱਧ ਵਿੱਚੋਂ ਘਿਓ ਪ੍ਰਗਟ ਨਹੀਂ ਹੋ ਸਕਦਾ। ਗੁਰਮੁਖਾਂ ਤੇਰੇ ਅੰਦਰ ਅੰਮ੍ਰਿਤ ਹੈ, ਪਰ ਗੁਰੂ ਦੇ ਪ੍ਰਸਾਦ ਤੋਂ ਬਿਨਾਂ, ਬਾਹਰ ਦੇ ਅੰਮ੍ਰਿਤ ਤੋਂ ਬਿਨਾਂ ਅੰਦਰ ਦਾ ਅੰਮ੍ਰਿਤ ਨਹੀਂ ਪ੍ਰਗਟ ਹੋ ਸਕਦਾ। ਦੁੱਧ ਵਿੱਚ ਮੱਖਣ ਹੈ ਪਰ ਪ੍ਰਗਟ ਕਰਨ ਲਈ ਉੱਦਮ ਕਰਨਾ ਪਏਗਾ। ਮੈਂ ਬੇਨਤੀ ਕਰਾਂ, ਸਾਡੇ ਇੱਕ ਪੁਰਾਣੇ ਵਿਦਵਾਨ ਸੱਜਣ ਚਲਾਣਾ ਕਰ ਚੁੱਕੇ ਆ, ਡਾਕਟਰ ਤਾਰਨ ਸਿੰਘ, ਉਹਨਾਂ ਇਹ ਉਦਾਹਰਨ ਦਿੱਤੀ, ਫਿਰ ਸਾਰੇ ਵਿਦਵਾਨ ਇਹਨੂੰ ਵਰਦੇ ਰਹੇ। ਉਹ ਕਹਿੰਦੇ ਸਨ, ਅਸੀਂ ਹੈਂਡ ਪੰਪ ਨਲਕੇ ਲਾਏ ਨੇ ਘਰਾਂ 'ਚ। ਇਹ ਸਾਰੀ ਤਕਰੀਬਨ ਉਦਾਹਰਨ ਦਿੰਦੇ ਨੇ ਵਿਦਵਾਨ। ਜਦੋਂ ਨਲਕੇ ਦਾ ਪਾਣੀ ਥੱਲੇ ਚਲਾ ਜਾਏ ਫਿਰ ਆਪਾਂ ਕੀ ਕਰਨੇ? ਪਾਣੀ ਤਾਂ ਨਲਕੇ ਵਿੱਚ ਖੈ, ਪਰ ਜਦੋਂ ਥੱਲੇ ਚਲਾ ਜਾਏ ਤੇ ਸਿਆਣੇ ਲੋਕ ਕੀ ਕਰਦੇ ਨੇ, ਬਾਲਟੀ ਪਾਣੀ ਦੀ ਭਰ ਕੇ ਲਿਆਂਦੀ, ਉਸ ਹੈਂਡ ਪੰਪ ਉਸ ਨਲਕੇ ਵਿੱਚ ਪਾਣੀ ਪਾਇਆ ਤੇ ਨਾਲ ਉਹਨੂੰ ਹੱਥੀ ਨਾਲ ਉਹਨੂੰ ਗੇੜਨਾ ਸ਼ੁਰੂ ਕਰ ਦਿੱਤਾ। ਤੇ ਜਦੋਂ ਉਹ ਪਾਣੀ ਪਾ ਕੇ ਵਾਰ ਵਾਰ ਹੱਥੀ ਨਾਲ ਉਸ ਨੂੰ ਗੇੜਦੇ ਨੇ ਤੇ ਪਿਆਰਿਓ, ਬਾਹਰੋਂ ਗਿਆ ਹੋਇਆ ਪਾਣੀ ਜਦੋਂ ਥੱਲੇ ਵਾਲੇ ਪਾਣੀ ਨਾਲ ਮਿਲਦਾ ਹੈ ਤੇ ਇੱਕੋ ਦਮ ਨਲਕੇ ਵਿੱਚੋਂ ਪਾਣੀ ਦਾ ਪ੍ਰਵਾਹ ਚੱਲਣ ਲੱਗ ਪੈਂਦਾ ਹੈ। ਫਿਰ ਵਾਰ ਵਾਰ ਬਾਹਰੋਂ ਪਾਣੀ ਪਾਉਣ ਦੀ ਲੋੜ ਨਹੀਂ, ਇੱਕ ਵਾਰੀ ਬਾਹਰੋਂ ਪਾਣੀ ਪਿਆ ਤੇ ਉਹਨੇ ਅੰਦਰ ਦੇ ਪਾਣੀ ਨੂੰ ਬਾਹਰ ਪ੍ਰਗਟ ਕਰ ਦਿੱਤਾ। ਉਹ ਪਿਆਰਿਆ, ਅੰਮ੍ਰਿਤ ਤੇਰੇ ਅੰਦਰ ਹੈ, ਜਦੋਂ ਗੁਰ ਪ੍ਰਸਾਦ ਦੀਆਂ ਪੰਜ ਘੁੱਟਾਂ ਤੇਰੇ ਅੰਦਰ ਗਈਆਂ, ਸੱਚ ਇਹ ਵੇ ਕਿ ਗੁਰੂ ਦੀ ਬਾਣੀ ਨਾਲ ਤੇਰੇ ਸਰੀਰ ਦਾ ਅੰਮ੍ਰਿਤ ਬਾਹਰ ਮੁਖੀ ਪ੍ਰਗਟ ਹੋ ਗਿਆ। ਮੇਰੀ ਬੇਨਤੀ ਹੈ ਕਿ ਗੁਰਦੇਵ ਨੇ ਅੱਜ ਸ਼ਬਦ ਵਰਤਿਆ ਕਿ ਅੰਮ੍ਰਿਤ ਦਾ ਦਾਤਾ ਗੁਰੂ ਹੈ। ਇਹ ਹੈ ਇੱਕ ਸਿਧਾਂਤਕ ਪੱਖ। ਮੈਂ ਇਤਿਹਾਸਿਕ ਪੱਖੋਂ ਵੀ ਬੇਨਤੀ ਕਰਾਂਗਾ, ਸਿਧਾਂਤਕ ਪੱਖ, ਕਿ ਅੰਮ੍ਰਿਤ ਸਾਡੀ ਜੀਵਨ ਦਾ ਜ਼ਰੂਰੀ ਅੰਗ ਹੈ। ਜੇ ਇਤਿਹਾਸਿਕ ਪੱਖ ਤੋਂ ਦੇਖੋ, ਜੋ ਸਾਡੀ ਤਵਾਰੀ ਕਹਿਰੀ ਹੈ ਕਿ ਨੌਵਮ ਗੁਰਦੇਵ ਤੱਕ ਹਜ਼ੂਰ ਨੇ ਚਰਨਾ ਅੰਮ੍ਰਿਤ ਦਿੱਤਾ ਹੈ, ਚਰਨ ਪੌਲ ਦਿੱਤੀ ਹੈ। ਮੈਂ ਤਾਂ ਬੇਨਤੀ ਕੀਤੀ ਸੀ, ਇਹ ਸਿਧਾਂਤਕ ਬਾਣੀ ਵਿੱਚ ਵੀ ਸ਼ਬਦ ਹੈ ਤੇ ਇਹਦੀ ਇਤਿਹਾਸ ਵਿੱਚ ਵੀ ਬੜੀ ਮਹਾਨਤਾ ਹੈ। ਹੁਣ ਸਤਿਗੁਰੂ ਚਰਨਾ ਅੰਮ੍ਰਿਤ ਦਿੰਦੇ ਰਹੇ, ਚਰਨ ਪੌਲ, ਤੇ ਇਹਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਵੀ ਕੀਤਾ, ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਏ। ਭਾਈ ਗੁਰਦਾਸ ਸਾਹਿਬ, ਚਰਨਾ ਅੰਮ੍ਰਿਤ ਦਿੱਤਾ ਗਿਆ, ਪਰ ਦਸ਼ਮੇਸ਼ ਪਿਤਾ ਜੀ ਨੇ ਸਾਡੇ ਤੇ ਕਿਰਪਾ ਕੀਤੀ। ਪਿਆਰਿਓ, 30 ਮਾਰਚ ਸਾਲ 1699 ਦੀ ਵਿਸਾਖੀ, ਚੇਤੇ ਰੱਖਿਓ ਉਸ ਦਿਨ ਵੈਸਾਖ ਦੀ ਪਹਿਲੀ ਨੂੰ ਅੰਗਰੇਜ਼ੀ ਦੀ 30 ਮਾਰਚ ਸੀ। 30 ਮਾਰਚ 1699 ਨੂੰ ਗੁਰਦੇਵ ਨੇ ਕੇਸਗੜ੍ਹ ਸਾਹਿਬ ਦਾ ਅਸਥਾਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਪੰਜਾਂ ਦੇ ਸੀਸ ਦੀ ਮੰਗ ਕੀਤੀ। ਮੈਂ ਜ਼ਿਆਦਾ ਇਸ ਵਿਸ਼ੇ ਤੇ ਨਹੀਂ ਤੁਰਾਂਗਾ, ਸਿਰਫ ਇੱਕ ਇਤਿਹਾਸਿਕ ਪੱਖ ਵੀ ਅੰਮ੍ਰਿਤ ਸੰਬੰਧੀ ਕਹਿਣਾ ਅੱਜ ਜ਼ਰੂਰੀ ਸੀ। ਪੰਜਾਂ ਨੇ ਸੀਸ ਭੇਟ ਕੀਤੇ, ਗੁਰਦੇਵ ਨੇ ਅੰਮ੍ਰਿਤ ਤਿਆਰ ਕਰਕੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਤੇ ਕੱਲੀ ਉਹਨਾਂ ਨੂੰ ਨਹੀਂ ਦਿੱਤੀ। ਸਾਡਾ ਇਤਿਹਾਸ ਕਹਿੰਦਾ ਹੈ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਫਿਰ ਪੰਜਾਂ ਕੋਲੋਂ ਅੰਮ੍ਰਿਤ ਦੀ ਦਾਤ ਲਈ। ਉੱਥੇ ਕਵੀ ਸੰਤੋਖ ਸਿੰਘ ਨੇ ਕੁਝ ਸ਼ਬਦ ਲਿਖੇ ਨੇ ਕਿ ਜਦੋਂ ਪੰਜਾਂ ਕੋਲੋਂ ਅੰਮ੍ਰਿਤ ਦੀ ਦਾਤ ਮੰਗੀ ਤੇ ਉਹਨਾਂ ਕਿਹਾ, ਹਜ਼ੂਰ ਆਪ ਤਾਂ ਅੰਮ੍ਰਿਤ ਦੇ ਦਾਤੇ ਹੋ ਤੇ ਅਸੀਂ ਆਪ ਜੀ ਨੂੰ ਅੰਮ੍ਰਿਤ ਦਈਏ। ਹਜ਼ੂਰ ਨੇ ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ, ਭਾਈ ਗੁਰਸਿੱਖੋ, ਕਰਤਾਰਪੁਰ ਸਾਹਿਬ ਦੀ ਧਰਤੀ ਤੇ ਭਾਈ ਲਹਿਣਾ ਸਾਹਿਬ ਦੇ ਰੂਪ ਵਿੱਚ ਆਏ ਸਨ ਗੁਰੂ ਅੰਗਦ ਦੇਵ ਜੀ, ਤੇ ਜਿਸ ਦਿਨ ਉਹਨਾਂ ਤੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਨਦਰ ਕੀਤੀ, ਉਹਨਾਂ ਨੇ ਹਜ਼ੂਰ ਦੇ ਦਰ ਤੇ ਕਰੜੀ ਘਾਲ ਕਮਾਈ ਕੀਤੀ, ਤੇ ਜਿਸ ਦਿਨ ਗੁਰੂ ਨਾਨਕ ਸਾਹਿਬ ਆਪਣੇ ਚੋਲੇ ਨੂੰ ਬਦਲ ਲੱਗੇ ਤੇ ਉਹਨਾਂ ਨੇ ਆਪਣੇ ਚੇਲੇ ਦੇ ਆਪਣੇ ਸੇਵਕ ਦੇ ਚਰਨਾਂ ਵਿੱਚ ਆਪਣਾ ਮੱਥਾ ਟੇਕ ਦਿੱਤਾ, ਕਹਿਣ ਲੱਗੇ ਮੈਂ ਅੰਮ੍ਰਿਤ ਦੀ ਰੀਤ ਨੂੰ ਇਸ ਤਰ੍ਹਾਂ ਅੱਗੇ ਤੋਰ ਲੱਗਾ ਵਾਂ ਕਿ ਜਿਵੇਂ ਗੁਰੂ ਨਾਨਕ ਸਾਹਿਬ ਨੇ ਲੈਣੇ ਨੂੰ ਅੰਗਦ ਕਰ ਦਿੱਤਾ। ਤੇ ਚੇਤੇ ਰੱਖਿਓ, ਅੱਜ ਮੈਂ ਗੁਰੂ ਨੂੰ ਖਾਲਸਾ ਤੇ ਖਾਲਸੇ ਨੂੰ ਗੁਰੂ ਬਣਾਉਣ ਲੱਗਾ। ਕਵੀ ਸੰਤੋਖ ਸਿੰਘ ਨੇ ਲਫ਼ਜ਼ ਲਿਖੇ ਨੇ, ਉਹ ਕਹਿੰਦਾ, ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ। ਵੈਸੇ ਇਹ ਗੁਰਪ੍ਰਤਾਪ ਸੂਰੀ ਦੀਆਂ ਸਤਰਾਂ ਨੇ, ਉਹ ਹਜ਼ੂਰ ਦੇ ਮੁੱਖ ਤੋਂ ਇਹ ਸ਼ਬਦ ਕੁਹਾ ਰਿਹਾ ਸ਼ਬਦ ਨੇ ਕਿ ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ, ਸ਼ੰਕ ਨਾ ਕਰੀਜੈ ਸਾਵਧਾਨ ਹੋਏ ਦੀਜੈ, ਅਬ ਅੰਮ੍ਰਿਤ ਛਕਾਵੋ ਮੋਹ ਜੈਸੇ ਤੁਮ ਲੀਨੀਓ, ਕਾਲ ਹੂੰ ਕੇ ਕਾਲ ਅਸਕੇਤ ਹੈ ਅਕਾਲ ਪ੍ਰਭੂ, ਦੀਰ ਕਿਰਪਾਲ ਯੂੰ ਖੁਕ ਮਹਾ ਮੈਂ ਦੀਨੀਓ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ, 5 ਕਕਾਰ ਦਿੱਤੇ, ਸਾਨੂੰ ਰਹਿਤ ਦਿੱਤੀ, ਵਜਰ ਕਰੈਤਾਂ ਤੋਂ ਵਰਜਿਆ। ਇਹਦਾ ਮਤਲਬ ਇਹ ਸੀ ਕਿ ਸਿੱਖਾਂ, ਬਾਹਰ ਮੁਖੀ ਤੈਨੂੰ ਚਿਣਗ ਲੱਗ ਜਾਏ, ਅੰਦਰ ਦਾ ਅੰਮ੍ਰਿਤ ਪ੍ਰਗਟ ਹੋ ਜਾਏ, ਬਾਹਰੋਂ ਅੰਮ੍ਰਿਤ ਮਿਲ ਜਾਏ, ਤੇਰੇ ਅੰਦਰ ਦੇ ਅੰਮ੍ਰਿਤ ਦਾ ਸੰਚਾਰ ਹੋ ਜਾਏ। ਅੱਜ ਗੁਰੂ ਨਾਨਕ ਸਾਹਿਬ ਇਸ ਅੰਮ੍ਰਿਤ ਸ਼ਬਦ ਅੰਦਰ ਇਸ ਪਵਿੱਤਰ ਆਏ ਹੋਏ ਹੁਕਮ ਵਿੱਚ ਸ਼ੁਰੂਆਤ ਕਰਦੇ ਨੇ ਕਿ ਜਿਸ ਜਲਨਿਧ ਕਾਰਨ ਤੁਮ ਜਗ ਆਏ। ਐ ਮਨੁੱਖ, ਜਿਸ ਨਾਮ ਦੇ ਖਜ਼ਾਨੇ ਲਈ ਤੂੰ ਇਸ ਸੰਸਾਰ ਵਿੱਚ ਜਗ ਵਿੱਚ ਆਇਆ ਹੈ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਉਹ ਅੰਮ੍ਰਿਤ ਦੀ ਦਾਤ, ਉਹ ਅੰਮ੍ਰਿਤ ਦੀ ਬਖਸ਼ਿਸ਼ ਤੈਨੂੰ ਸਮਰੱਥ ਸਤਿਗੁਰੂ ਕੋਲੋਂ ਮਿਲੇਗੀ।
ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀ ਜੀਓ।
ਦੇਖੋ ਸ਼ਬਦ ਕੀ ਵਰਤਿਆ, ਛੋਡੋ ਵੇਸ ਭੇਖ ਚਤੁਰਾਈ। ਵੇਸ ਦਾ ਅਰਥ ਹੁੰਦਾ ਪਹਿਰਾਵਾ, ਭੇਖ ਦਾ ਅਰਥ ਆਪਾਂ ਸ਼ਬਦ ਵਰਤਨੇ ਆ ਕਿ ਕਿਸੇ ਨੂੰ ਪ੍ਰਭਾਵਿਤ ਕਰਨ ਲਈ ਬਾਹਰ ਮੁਖੀ ਤਨ ਉੱਤੇ ਕੋਈ ਨਾ ਕੋਈ ਵਸਤਰ ਓੜ ਲੈਣਾ। ਮਹਾਰਾਜ ਕਹਿੰਦੇ ਨੇ ਇੱਕ ਗੱਲ ਚੇਤੇ ਰੱਖ, ਅੰਮ੍ਰਿਤ ਤੈਨੂੰ ਮਿਲੇਗਾ, ਪਰ ਆਹ ਬਾਹਰ ਦੇ ਜਿਹੜੇ ਤੂੰ ਭੇਖ ਕਰੀ ਬੈਠਾ ਹੈ, ਤੂੰ ਪ੍ਰਪੰਚ ਕਰੀ ਬੈਠਾ ਹੈ। ਛੋਡੋ ਵੇਸ ਭੇਖ ਚਤੁਰਾਈ, ਪਹਿਰਾਵਾ ਵਿਖਾਵੇ ਵਾਲਾ ਪਖੰਡ ਵਾਲਾ ਇਹਨੂੰ ਤਿਆਗ ਦੇ। ਚਤੁਰਾਈ ਦਾ ਅਰਥ ਹੈ ਮਨ ਦੀਆਂ ਚਲਾਕੀਆਂ ਛੱਡ ਦੇ। ਦੁਬਿਧਾ ਇਹ ਫਲ ਨਾਹੀਂ ਜੀਓ, ਦੁਬਿਧਾ ਦਾ ਅਰਥ ਹੈ ਦੋ ਰੁੱਖੀ ਜਾਂ ਦੋ ਭਾਂਤੀ ਚਾਲ ਜਾਂ ਦੋ ਬੇੜੀਆਂ ਵਿੱਚ ਅਸਵਾਰ ਹੋਣਾ। ਤੂੰ ਅੰਮ੍ਰਿਤ ਵੀ ਚਾਹੁੰਦਾ ਕਿ ਗੁਰੂ ਕੋਲੋਂ ਮਿਲੇ ਤੇ ਪਖੰਡ ਵੀ ਛੱਡਣ ਨੂੰ ਤਿਆਰ ਨਹੀਂ। ਤੂੰ ਚਾਹੁੰਦਾ ਕਿ ਅੰਮ੍ਰਿਤ ਵੀ ਮਿਲੇ ਪਰ ਚਲਾਕੀਆਂ ਛੱਡਣ ਨੂੰ ਤੂੰ ਤਿਆਰ ਨਹੀਂ। ਮਹਾਰਾਜ ਕਹਿੰਦੇ ਨੇ ਬਾਹਰ ਦੇ ਪਖੰਡ ਛੱਡ ਦੇ, ਚਲਾਕੀਆਂ ਨੂੰ ਛੱਡ ਦੇ ਤੇ ਦੁਬਿਧਾ ਨੂੰ ਬਿਲਕੁਲ ਇੱਕ ਪਾਸੇ ਹੋ ਜਾ। ਜੇ ਦੁਬਿਧਾ ਵਿੱਚ ਪਏਗਾ ਤੇ ਖੁਆਰ ਹੋਵੇਗਾ, ਜੇ ਅੰਮ੍ਰਿਤ ਚਾਹੁੰਦਾ ਤੇ ਭੇਖ ਪਖੰਡ ਤੇ ਦੁਬਿਧਾ ਚਲਾਕੀ ਨੂੰ ਇੱਥੇ ਥਾਂ ਨੇ। ਇੱਕ ਮੈਂ ਬੇਨਤੀ ਕਰਾਂਗਾ, ਦੇਖੋ ਜਦੋਂ ਬੰਦਾ ਧਰਮ ਦਾ ਭੇਖ ਪਾਏ ਪਰ ਅੰਦਰ ਧਰਮ ਨਾ ਹੋਵੇ, ਉਸ ਭੇਖ ਨੂੰ ਸਵੀਕਾਰ ਨਹੀਂ ਜੇ ਕੀਤਾ ਗਿਆ। ਫਿਰ ਬੇਨਤੀ ਸੁਣਿਓ, ਤਿਲਕ ਮੱਥੇ ਤੇ ਹੈ, ਗਲ ਵਿੱਚ ਜਨੇਊ ਹੈ, ਪਰ ਜੇ ਤਿਲਕ ਲਾ ਕੇ ਜਨੇਊ ਪਾ ਕੇ ਅੰਦਰ ਧਰਮ ਨਹੀਂ ਤੇ ਗੁਰੂ ਨੇ ਬਾਣੀ ਚ ਕਿਹਾ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਭੇਖ ਤਾਂ ਹੈ ਨਾ ਉਹਦਾ, ਪਰ ਕਿਆ ਟਿੱਕਾ ਕਿਆ ਤਗ, ਜਾਂ ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚੋਂ। ਇੱਥੋਂ ਤੱਕ ਕਿ ਜਦੋਂ ਬੰਦੇ ਧਰਮ ਦੇ ਚਿੰਨ ਧਾਰਨ ਕਰਕੇ ਅੰਦਰੋਂ ਕੁਕਰਮੀ ਬਣ ਜਾਣ, ਫਿਰ ਲੋਕ ਕਹਿੰਦੇ ਨੇ ਪਖੰਡੀ ਹੈ। ਬਾਬਾ ਫਰੀਦ ਸਾਹਿਬ ਨੇ ਤਾਂ ਇੱਕ ਸ਼ਬਦ ਵੀ ਵਰਤਿਆ, ਕਹਿਣ ਲੱਗੇ ਕੰਨ ਮੁਸੱਲਾ ਸੂਫ ਗਲ। ਇਹ ਸਾਰੇ ਧਰਮ ਦੇ ਚਿੰਨ ਨੇ। ਮੋਢੇ ਤੇ ਉਹ ਮੁਸੱਲਾ ਰੱਖਿਆ ਜਿਹਦੇ ਤੇ ਬੈਠ ਕੇ ਨਮਾਜ਼ ਪੜ੍ਹਨਾ, ਤੇ ਸੂਫੀਆਂ ਵਾਲਾ ਚੋਲਾ ਗਲ ਵਿੱਚ ਪਾਇਆ, ਤੇ ਜ਼ਬਾਨ ਤੋਂ ਮਿੱਠਾ ਬੋਲਣਾ ਪਰ ਅੰਦਰ ਕੈਂਚੀ ਚੱਲਦੀ ਏ। ਮਿੱਠਾ ਬੋਲ ਕੇ ਵੀ ਜਿਹਨੂੰ ਮਿਲਣ ਜਾਣਾ, ਯਤਨ ਕਰਨਾ ਕਿ ਕੈਂਚੀ ਨਾਲ ਉਹਦੇ ਅੰਦਰ ਦੀਆਂ ਜੜਾਂ ਕੱਟ ਹੀ ਦੇਵਾਂ। ਮਹਾਰਾਜ ਕਹਿੰਦੇ ਨੇ ਇਹੋ ਜਿਹਾ ਪਖੰਡ ਨਾਲ ਕਦੇ ਵਾਹਿਗੁਰੂ ਰੀਝੇਗਾ? ਤੇਰੀ ਸ਼ਬਦਾਵਲੀ ਬੜੀ ਲਿਸ਼ਕਵੀ ਐ ਮਿੱਠੀ ਜੀ। ਮਹਾਰਾਜ ਕਹਿੰਦੇ ਨੇ ਕੰਨ ਮੁਸੱਲਾ ਸੂਫ ਗਲ, ਦਿਲ ਕੋਤ ਕਾਤੀ ਗੁੜਵਾਤ, ਬਾਹਰ ਦੀਸੈ ਚਾਨਣਾ ਦਿਲ ਅੰਧਿਆਰੀ। ਰਾਤ ਬਾਹਰ ਦੀਸੈ ਚਾਨਣਾ, ਬਾਹਰ ਕੋਠੇ ਦੇ ਬਲਬ ਪੈ ਜਾਗਦੇ ਨੇ ਪਰ ਅੰਦਰ ਹਨੇਰਾ ਕੁੱਪ। ਸਤਿਗੁਰੂ ਕਹਿੰਦੇ ਨੇ ਆਹ ਜਿਹੜਾ ਭੇਖ ਕਰਨਾ ਹੈ ਨਾ, ਇਹਨੂੰ ਤਿਆਗ ਦੇ। ਜਿਸ ਜਲ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤੁਰਾਈ, ਚਲਾਕੀ ਨਾ ਕਰ। ਚੇਤੇ ਰੱਖਿਓ ਚਲਾਕੀ ਨਾਲ ਲੋਕ ਠੱਗੇ ਜਾ ਸਕਦੇ ਨੇ, ਰੱਬ ਚਲਾਕੀਆਂ ਨਾਲ ਕਦੀ ਨਹੀਂ ਠੱਗਿਆ ਜਾ ਸਕਦਾ। ਤਾਂ ਹੀ ਸਤਿਗੁਰੂ ਦੇ ਬਚਨ ਨੇ ਨਾ ਕਿ ਇਹ ਮਨ ਚੰਚਲਾ ਚਤੁਰਾਈ ਕਿਨਾਂ ਨਾ ਪਾਇਆ, ਰੇ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰਭੁਜ ਪਾਈਐ, ਨਾ ਤੂੰ ਆਵੈ ਵਸ ਕਿਤੇ ਸਿਆਣਪੈ। ਕਿ ਉਹ ਸਿਆਣਪਾਂ ਤੇ ਚਲਾਕੀਆਂ ਨਾਲ ਰੱਬ ਮਿਲ ਸਕਦਾ? ਨਹੀਂ ਪਿਆਰਿਓ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਚਲਾਕੀ ਕਿਸ ਨੂੰ ਦਿਖਾ ਰਹੇ? ਜਿੰਨੀ ਤੂੰ ਚਲਾਕੀ ਵਰਤ ਰਿਹਾ ਤੂੰ ਆਪਣਾ ਨੁਕਸਾਨ ਕਰ ਰਿਹਾ ਹੈ। ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ, ਦੋ ਪਾਸੇ ਹੋ ਕੇ ਚੱਲਣਾ, ਦੋ ਮੁਖਾ ਹੋ ਕੇ ਚੱਲਣਾ, ਇਹਦੇ ਵਿੱਚੋਂ ਤੈਨੂੰ ਨਾਮ ਅੰਮ੍ਰਿਤ ਫਲ ਨਹੀਂ ਮਿਲੇਗਾ।
ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ,
ਮਨ ਰੇ ਉਹ ਮੇਰੇ ਮਨਾ ਟਿਕ ਜਾ ਬਸ ਗੁਰੂ ਦੇ ਕੋਲ। ਕਿਉਂਕਿ ਇਸ ਦੇ ਅਰਥ ਸਾਨੂੰ ਪਹਿਲੀ ਤੁਕ ਪਹਿਲੇ ਪਦੇ ਨੂੰ ਨਾਲ ਲੈ ਕੇ ਕਰਨੇ ਪੈਣਗੇ। ਜੇ ਅੰਮ੍ਰਿਤ ਗੁਰੂ ਕੋਲੋਂ ਮਿਲਣਾ ਹੈ ਤੇ ਫਿਰ ਮਨਾ ਤੂੰ ਟਿਕ ਜਾ ਗੁਰੂ ਦੇ ਦਰ ਤੇ। ਕਿਉਂ ਖੱਬੇ ਸੱਜੇ ਭਟਕ ਰਹੇ ਮਨ ਰੇ? ਠਿਰ ਰਹੋ ਮਤ ਕਤ ਜਾਹੀ ਜੀਓ, ਮਤਾ ਕਿਤੇ ਖੱਬੇ ਸੱਜੇ ਨੂੰ ਜਾਏ, ਤੂੰ ਕੇਵਲ ਆਪਣੇ ਸਤਿਗੁਰੂ ਦੇ ਦਰ ਤੇ ਟਿਕ ਜਾ।
ਬਾਹਰ ਢੂਡਤ ਬਹੁਤ ਦੁੱਖ ਪਾਵੈ ਹੈ, ਘਰ ਅੰਮ੍ਰਿਤ ਘਟ ਮਾਹੀ ਜੀਓ।
ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਜੇ ਤੂੰ ਆਪਣਾ ਗੁਰੂ ਛੱਡ ਕੇ ਅੰਦਰ ਨੂੰ ਛੱਡ ਕੇ ਬਾਹਰ ਮੁਖੀ ਲੱਭਣ ਤੁਰ ਪਿਆ ਕਿ ਫਲਾਣੀ ਥਾਂ ਤੋਂ ਮੈਨੂੰ ਅੰਮ੍ਰਿਤ ਮਿਲ ਜਾਏਗਾ। ਮਹਾਰਾਜ ਕਹਿੰਦੇ ਨਹੀਂ, ਤੇਰੇ ਪੱਲੇ ਕੇਵਲ ਦੁੱਖ ਪਵੇਗਾ। ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਤੇਰੇ ਇਸ ਸਰੀਰ ਘਰ ਵਿੱਚ, ਤੇਰੇ ਇਸ ਹਿਰਦੇ ਘਰ ਅੰਦਰ ਪਰਿਪੂਰਨ ਪਰਮਾਤਮਾ ਦਾ ਨਾਮ ਟਿਕਿਆ ਹੈ।
ਰਹਾਉ ਅਵਗੁਣ ਛੋਟ ਗੁਣਾ ਕੋ ਧਾਵਹੁ, ਘਰ ਅਵਗਣ ਪੁਛਤਾਹੀ ਜੀਓ।
ਸਤਿਗੁਰੂ ਕਹਿੰਦੇ ਨੇ ਜੇ ਉਸ ਹਿਰਦੇ ਤੇ ਅੰਮ੍ਰਿਤ ਤੱਕ ਪਹੁੰਚਣਾ ਹੈ ਤੇ ਇੱਕ ਕੰਮ ਕਰ, ਆਪਣੇ ਅੰਦਰ ਦੇ ਔਗਣ ਤਿਆਗ ਦੇ, ਅਵਗਣਾਂ ਨੂੰ ਛੱਡ ਦੇ। ਸਤਿਗੁਰੂ ਕਹਿ ਰਹੇ ਨੇ ਅਵਗੁਣ ਛੋੜ ਗੁਣਾ ਕੋ ਧਾਵੋ, ਕਰ ਅਵਗੁਣ ਪੁਛਤਾਹੀ ਜੀਓ। ਔਗਣਾਂ ਨੂੰ ਤਿਆਗ ਦੇ, ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ, ਤੇ ਜੇ ਸਾਰੀ ਜ਼ਿੰਦਗੀ ਔਗਣ ਕਰਦਾ ਰਿਹਾ ਪਿਆਰਿਆ, ਔਗਣ ਕਰਕੇ ਤੇਰੇ ਪੱਲੇ ਪਛਤਾਵਾ ਹੀ ਪੈਣਾ ਹੈ। ਜਿੰਨਾ ਤੂੰ ਟਾਈਮ ਵੇਸਟ ਕਰੇਗਾ ਔਗਣ ਕਰਨ 'ਚ, ਆਪਣੀ ਐਨਰਜੀ ਲਾਏਗਾ ਔਗਣ ਕਰਨ 'ਚ, ਔਗਣਾਂ ਨੂੰ ਛੱਡ ਦੇ, ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ। ਔਗਣ ਕੇਵਲ ਪਛਤਾਵਾ ਹੀ ਦਿੰਦੇ ਹਨ।
ਸਾਰ ਅਪਸਰ ਕੀ ਸਾਰ ਨਾ ਜਾਣ ਹੈ, ਫਿਰ ਫਿਰ ਕੀਚ ਬੁਢਾਹੀ ਜੀਓ।
ਸਤਿਗੁਰੂ ਬਚਨ ਕਰਦੇ ਨੇ ਔਗਣਾਂ ਵਿੱਚ ਖਚ ਤੋਇਆ ਬੰਦਾ ਸਰ ਅਪਸਰ ਕੀ ਸਾਰ ਨਾ ਜਾਣੇ, ਇਹਦਾ ਅਰਥ ਹੈ ਚੰਗਾ ਅਤੇ ਮੰਦਾ। ਜਦੋਂ ਬੰਦਾ ਔਗਣਾਂ ਵਾਲੇ ਪਾਸੇ ਤੁਰਦਾ ਹੈ ਨਾ, ਫਿਰ ਕੋਈ ਨਹੀਂ ਜੇ ਦੇਖਦਾ ਇਹਦੇ ਵਿੱਚ ਚੰਗਿਆਈ ਕੀ ਤੇ ਬੁਰਿਆਈ ਕੀ। ਔਗਣਾਂ ਵਿੱਚ ਡਿੱਗਾ ਹੋਇਆ ਬੰਦਾ, ਬਸ ਉਹਦੇ ਸਾਹਮਣੇ ਤਮਾ ਲਾਲਚ ਕਾਮ ਦੀ ਵਾਸ਼ਨਾ, ਉਹਨੂੰ ਕੋਈ ਪਤਾ ਨਹੀਂ ਲੋਕ ਕੀ ਕਹਿਣਗੇ, ਸਮਾਜ ਕੀ ਕਹੇਗਾ, ਗੁਰੂ ਕੀ ਕਹੇਗਾ। ਮਹਾਰਾਜ ਕਹਿੰਦੇ ਨੇ ਉਹ ਤਾਂ ਇਸ ਚਿੱਕੜ ਵਿੱਚ ਦਿਨ ਦਿਨ ਰਾਤ ਨਿਕਲਦਾ ਜਾਂਦਾ ਹੈ, ਕਿਉਂਕਿ ਔਗਣ ਬੰਦੇ ਨੂੰ ਬਾਹਰ ਨਿਕਲਣ ਨਹੀਂ ਦਿੰਦੇ। ਹੁਣ ਇਹ ਜੇ ਆਪਾਂ ਇਹਦੀ ਵਿਆਖਿਆ ਕਰੀਏ ਗੁਣ ਔਗਣ, ਬਹੁਤ ਵਕਤ ਚਾਹੀਦਾ, ਪਰ ਮੈਂ ਇੱਕੋ ਬੇਨਤੀ ਕਰਾਂਗਾ ਕਿ ਗੁਰੂ ਸਾਹਿਬ ਦਾ ਇੱਕ ਬਚਨ ਹੈ, ਗੁਣ ਨੇ ਸਾਡੇ ਸੱਤ ਸੰਤੋਖ ਦਇਆ ਧਰਮ ਧੀਰਜ ਖਿਮਾ ਦੈਵੀ ਗੁਣ, ਔਗਣ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਨਿੰਦਿਆ ਚੁਗਲੀ ਬਖੀਲੀ ਦਵੈਸ਼। ਤੇ ਯਾਦ ਰੱਖਿਓ, ਔਗਣ ਇਕੱਠੇ ਕਰਨ ਲਈ ਜ਼ਿਆਦਾ ਸਿੱਖਣ ਦੀ ਲੋੜ ਨਹੀਂ, ਗੁਣ ਸਿੱਖਣ ਵਾਸਤੇ ਹੀ ਬੰਦੇ ਦੀ ਜ਼ਿੰਦਗੀ ਲੱਗ ਜਾਂਦੀ ਹੈ। ਮੈਂ ਇੱਕ ਵਾਰ ਇੱਥੇ ਬੇਨਤੀ ਕੀਤੀ ਸੀ ਕਿ ਪਾਣੀ ਨੂੰ ਟੈਂਕੀ ਵਿੱਚ ਚਾੜਨਾ ਹੋਵੇ ਛੱਤ ਤੇ ਉਹਦੇ ਵਾਸਤੇ ਹੀ ਜ਼ੋਰ ਲਾਉਣਾ ਪੈਂਦਾ ਹੈ, ਪਾਣੀ ਨੂੰ ਟੈਂਕੀ ਵਿੱਚ ਪਹੁੰਚਾਉਣ ਲਈ ਜ਼ੋਰ ਲਾਉਣਾ ਪੈਂਦਾ ਹੈ, ਪਰ ਪਿਆਰਿਓ ਪਾਣੀ ਨੂੰ ਟੈਂਕੀ ਤੋਂ ਉਤਾਰਨ ਵਾਸਤੇ ਜ਼ੋਰ ਨਹੀਂ, ਇੱਕ ਵਾਰੀ ਬਸ ਪਾਈਪ ਟੁੱਟ ਜਾਏ ਤੇ ਆਪਣੇ ਆਪ ਹੀ ਥੱਲੇ ਚਲਾ ਜਾਂਦਾ ਹੈ। ਸੁਰਤ ਨੂੰ ਗੁਣਾ ਵੱਲ ਲਿਜਾਣਾ ਹੋਵੇ ਤੇ ਕਮਾਈ ਕਰਨੀ ਪੈਂਦੀ ਹੈ, ਔਗਣ ਤਾਂ ਇੱਕ ਖਿੰਨ ਵਿੱਚ ਬੰਦੇ ਦੇ ਕਈ ਸਾਲਾਂ ਦੇ ਗੁਣਾਂ ਨੂੰ ਰਾਹ ਕਰ ਦਿੰਦੇ। ਪਾਣੀ ਉੱਚਾ ਲਿਜਾਣ ਵਾਸਤੇ ਮਿਹਨਤ ਹੈ, ਨੀਵਾਂ ਲਿਜਾਣ ਵਾਸਤੇ ਨਹੀਂ, ਔਗਣਾਂ ਵਿੱਚ ਡਿੱਗਣ ਵਾਸਤੇ ਕੋਈ ਸਿਖਲਾਈ ਦੀ ਲੋੜ ਨਹੀਂ। ਮੇਰਾ ਖਿਆਲ ਬੱਚੇ ਦੀ ਤਾਲੀਮ ਵਾਸਤੇ ਅਸੀਂ ਟਿਊਟਰ ਟਿਊਸ਼ਨ ਰੱਖਦੇ ਹਾਂ ਤੇ ਉਹਨੂੰ ਨਸ਼ੇ ਵਿੱਚ ਲਾਉਣ ਲਈ ਜ਼ਿਆਦਾ ਟਿਊਸ਼ਨ ਦੀ ਲੋੜ ਨਹੀਂ। ਮੇਰਾ ਖਿਆਲ ਹੈ ਕਿ ਚਾਰ ਕੁ ਦਿਨ ਕੁਛ ਸੰਗੀਆਂ ਨਾਲ ਬਹਿ ਤੇ ਆਪਣੇ ਆਪ ਹੀ ਜਾ ਸਿੱਖ ਜਾਏਗਾ। ਸਤਿਗੁਰੂ ਕਹਿੰਦੇ ਨੇ ਔਗਣ ਚਿੱਕੜ ਦੇ ਤੈਨੂੰ ਦਿਨ ਰਾਤ ਖਿੱਚਣਗੇ, ਪਰ ਗੁਣ ਜਿਹੜੇ ਨੇ ਇਹ ਭਰਾ ਨੇ, ਔਗਣ ਦੁਸ਼ਮਣ ਨੇ, ਗੁਣ ਪੱਲੇ ਰੱਖੇਗਾ ਤੇ ਭਰਾਵਾਂ ਦੀ ਤਰ੍ਹਾਂ ਤੇਰੀ ਹਿਫਾਜ਼ਤ ਕਰਨਗੇ ਤੇ ਔਗਣ ਪੱਲੇ ਰੱਖੇਗਾ ਤੇ ਜ਼ੰਜੀਰਾਂ ਦੀ ਤਰ੍ਹਾਂ ਤੈਨੂੰ ਬੰਨ ਦੇਣਗੇ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਖੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਹਜ਼ੂਰ ਕਹਿੰਦੇ ਨੇ ਅਵਗਣ ਛੋੜ ਗੁਣਾ ਕੋ ਧਾਵੋ, ਕਰ ਅਵਗੁਣ ਪਛਤਾਹੀ ਜੀਓ, ਸਰ ਅਪਸਰ ਕੀ ਸਾਰ ਨਾ ਜਾਣੈ, ਫਿਰ ਕੀਚ ਬੁਢਾਹੀ ਜੀਓ, ਚੰਗੇ ਮੰਦੇ ਦੀ ਸਮਝ ਕੋਈ ਨਹੀਂ, ਵਾਰ ਵਾਰ ਔਗਣਾਂ ਦੇ ਚਿੱਕੜ ਚ ਡੁੱਬਦਾ ਹੈ।
ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵਹੁ ਕਾਹੀ ਜੀਓ।
ਅੰਦਰ ਮੈਲ ਭਰੀ ਪਈ ਹੈ, ਅੰਦਰ ਲਾਲਚ ਹੈ, ਅੰਦਰ ਝੂਠ ਹੈ, ਅੰਦਰ ਛਲ ਹੈ, ਤੇ ਸਤਿਗੁਰੂ ਕਹਿੰਦੇ ਨੇ ਬਾਹਰੋਂ ਤੀਰਥਾਂ ਤੇ ਟੁੱਬੀਆਂ ਲਾਉਂਦਾ ਪਿਆ। ਅੰਦਰ ਦੀ ਮੈਲ ਸਾਫ਼ ਕਰਨ ਦਾ ਕੋਈ ਹੀਲਾ ਨਹੀਂ ਕਰ ਰਿਹਾ, ਕੇਵਲ ਬਾਹਰ ਹੀ ਇਸ਼ਨਾਨ ਕਰ ਰਿਹਾ ਹੈ, ਤੇ ਇਹ ਵਿਖਾਵੇ ਮਾਤਰ ਕਿ ਵਾਕੀ ਮੈਂ ਤੀਰਥ ਇਸ਼ਨਾਨੀ ਖਾਂ।
ਨਿਰਮਲ ਨਾਮ ਜਪੋ ਸਤਿਗੁਰ ਮਖ, ਅੰਤਰ ਕੀ ਗਤ ਤਾਹੀ ਜੀਓ।
ਸਤਿਗੁਰੂ ਕਹਿੰਦੇ ਨੇ ਭਾਈ ਇੱਕ ਕੰਮ ਕਰ, ਬਾਹਰ ਦਾ ਇਸ਼ਨਾਨ ਤੂੰ ਕਰ ਰਿਹਾ, ਅੰਤਰ ਮੈਲ ਲੋਭੋ ਝੂਠੇ ਬਾਹਰ ਨਹਾਵੋ ਕਾਹੀ ਜੀ। ਜੇ ਅੰਦਰ ਦੀ ਗਤ ਚਾਹੁੰਦਾ, ਅੰਦਰ ਦੀ ਅਵਸਥਾ ਚਾਹੁੰਦਾ, ਤੇ ਫਿਰ ਪਰਮਾਤਮਾ ਦੇ ਨਿਰਮਲ ਨਾਮ ਨੂੰ ਰਸਨਾ ਨਾਲ ਜਪ। ਜਿੰਨਾ ਤੂੰ ਸਿਮਰਨ ਕਰੇਗਾ ਤੇਰੇ ਅੰਦਰ ਦੀ ਮੈਲ ਜਾਏਗੀ। ਜਿੰਨੀ ਕੁ ਸਮਝ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਬੈਠ ਕੇ ਪਈ, ਮੇਰੇ ਮਨ ਚ ਇੱਕ ਦਿਨ ਆਇਆ ਵੀ ਮੈਲ ਦਾ ਜ਼ਿਕਰ ਬੜੀ ਵਾਰੀ ਕੀਤਾ, ਕਿਉਂਕਿ ਜਿਸ ਬੰਦੇ ਦਾ ਮਨ ਮੈਲਾ ਹੈ ਨਾ, ਚੇਤੇ ਰੱਖਿਓ ਉਹਦਾ ਕੋਈ ਵੀ ਇੰਦਰਾ ਨਿਰਮਲ ਨਹੀਂ ਹੋ ਸਕਦਾ। ਜਿਸ ਬੰਦੇ ਦਾ ਮਨ ਮੈਲਾ ਉਹਦੀ ਅੱਖ ਮੈਲੀ ਜ਼ਰੂਰ ਹੋਵੇਗੀ, ਜਿਹਦਾ ਮਨ ਮੈਲਾ ਉਹਦੇ ਕੰਨ ਮੈਲੇ ਜ਼ਰੂਰ ਹੋਣਗੇ, ਜਿਹਦਾ ਮਨ ਮੈਲਾ ਉਹਦੀ ਜ਼ਬਾਨ ਮੈਲੀ ਜ਼ਰੂਰ ਹੋਵੇਗੀ। ਸਤਿਗੁਰੂ ਨੇ ਤਾਂ ਸ਼ਬਦ ਹੀ ਕਹਿ ਦਿੱਤਾ ਮਨ ਮੈਲੇ ਸਭ ਕੁਛ ਮੈਲਾ, ਸਭ ਕੁਛ ਦਾ ਮਤਲਬ ਹਰ ਚੀਜ਼। ਹੁਣ ਉਸ ਮੈਲ ਨੂੰ ਕਿਵੇਂ ਧੋਤਾ ਜਾਏ? ਸਤਿਗੁਰੂ ਨੇ ਚਾਰ ਕੁ ਬਚਨ ਕੀਤੇ ਜੀ ਬਾਣੀ ਚ, ਕਹਿੰਦੇ ਨੇ ਪਹਿਲੀ ਗੱਲ ਜੇ ਮਨ ਧੋਣਾ ਹੀ ਤੇ ਨਿਰਮਲ ਖਿਰਦੇ ਦੀ ਸੰਗਤ ਕਰ, ਦੂਜੀ ਗੱਲ ਮਨ ਧੋਣਾ ਹੀ ਤੇ ਨਿਰਮਲ ਬਾਣੀ ਦਾ ਪਾਠ ਕਰ, ਮਨ ਧੋਣਾ ਹੀ ਤੇ ਨਿਰਮਲ ਨਾਮ ਜਪ, ਤੇ ਚੌਥਾ ਤਰੀਕਾ ਕਿਹਾ ਜੇ ਮਨ ਧੋਣਾ ਹੀ ਤੇ ਪਰਮਾਤਮਾ ਦਾ ਕੀਰਤਨ ਕਰ। ਤਿੰਨ ਮੈਂ ਚਾਰ ਬਚਨ ਨੇ, ਇੱਕ ਤਾਂ ਹੈ ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭੈ ਚੀਤਾ, ਮੈਲ ਖੋਈ ਪਰ ਸਾਧੂ ਸੰਗ ਕੀ। ਦੂਜਾ ਬਚਨ ਹੈ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਮੈਲ ਜਾਏਗੀ ਸਿਮਰਨ ਨਾਲ। ਤੀਜਾ ਤਰੀਕਾ ਹੈ ਗੁਰਬਾਣੀ ਸੁਣ ਮੈਲ ਗਵਾਏ, ਬਾਣੀ ਸੁਣ ਤੇਰੀ ਮੈਲ ਜਾਏਗੀ। ਤੇ ਚੌਥਾ ਤਰੀਕਾ ਮਹਾਰਾਜ ਜੀ ਨੇ ਕਿਹਾ ਗੁਣ ਗਾਵਤ ਤੇਰੀ ਉਤਰ ਸਮੈਲ, ਜਦੋਂ ਰੱਬ ਦੀ ਬਾਣੀ ਦਾ ਕੀਰਤਨ ਕਰੇਗਾ ਤੇਰੀ ਮੈਲ ਚਲੀ ਜਾਏਗੀ। ਹੁਣ ਸਤਿਗੁਰੂ ਕਹਿ ਰਹੇ ਨੇ ਕਿ ਨਿਰਮਲ ਨਾਮ ਜਪੋ ਸਤਿਗੁਰਮੁਖ, ਅੰਤਰ ਕੀ ਗਤ ਤਾਹੀ ਜੀ, ਤੇਰੇ ਅੰਦਰ ਦੀ ਮੁਕਤੀ ਤਾਂ ਹੋਵੇਗੀ ਜੇ ਆਪਣੀ ਰਸਨਾ ਨਾਲ ਉਸ ਨਿਰਮਲ ਪ੍ਰਭੂ ਦਾ ਨਾਮ ਜਪੇਗਾ।
ਪਰ ਹਰ ਲੋਭ ਨਿੰਦਾ ਕੂੜ ਤਿਆਗ ਹੋ, ਸੱਚ ਗੁਰ ਬਚਨੀ ਫਲ ਪਾਹੀ ਜੀਓ।
ਨਿੰਦਾ ਨੂੰ ਛੱਡ, ਝੂਠ ਨੂੰ ਛੱਡ ਦੇ। ਮਹਾਰਾਜ ਜੀ ਕਹਿੰਦੇ ਨੇ ਗੁਰੂ ਦੇ ਬਚਨਾਂ ਰਾਹੀਂ ਸੱਚੇ ਪ੍ਰਭੂ ਦੀ ਪ੍ਰਾਪਤੀ ਹੈ।
ਜੋ ਭਾਵੈ ਤਿਉਂ ਰੱਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ।
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਦਿ ਗੁਰੂ ਕਹਿੰਦੇ ਨੇ ਹੇ ਵਾਹਿਗੁਰੂ ਜੀ, ਕਿਰਪਾ ਕਰੋ, ਜਿਵੇਂ ਤੁਹਾਨੂੰ ਭਾਉਂਦਾ ਤੁਸੀਂ ਇਸ ਤਰੀ ਰੱਖ ਲਓ। ਗਰੀਬ ਰੱਖੋ, ਅਮੀਰ ਰੱਖੋ, ਕੋਈ ਚੰਗਾ ਕਹੇ, ਕੋਈ ਮੰਦਾ ਕਹੇ, ਜਿਵੇਂ ਤੁਹਾਨੂੰ ਚੰਗਾ ਲੱਗਦਾ, ਮੇਰੀ ਕੋਈ ਸ਼ਰਤ ਨਹੀਂ, ਜਿਵੇਂ ਤੁਹਾਨੂੰ ਭਾਉਂਦਾ ਤੁਸੀਂ ਉਸੇ ਤਰੀ ਰੱਖੋ। ਬਸ ਇੱਕ ਕਿਰਪਾ ਕਰਿਓ, ਜਿੱਥੇ ਵੀ ਰੱਖੋ ਆਪਣੇ ਸ਼ਬਦ ਦੀ ਸਲੋਤਾ ਬਖਸ਼ ਦਿਆ। ਜੇ ਗਰੀਬੀ ਵਿੱਚ ਰੱਖੋ ਤੇ ਤਾਂ ਵੀ ਤੈਨੂੰ ਜਪਦਾ ਰਹਾਂ, ਜੇ ਧਨ ਪਦਾਰਥ ਬਖਸ਼ੇ ਤੇ ਤਾਂ ਵੀ ਤੈਨੂੰ ਜਪਦਾ ਰਹਾਂ, ਜੇ ਸੁੱਖ ਮੇਰੇ ਘਰ ਵਿੱਚ ਦਿਓ ਤੇ ਤਾਂ ਵੀ ਤੈਨੂੰ ਜਪਦਾ ਰਹਾਂ, ਤੇ ਜੇ ਘਰ ਵਿੱਚ ਦੁੱਖ ਆ ਜਾਏ ਤੇ ਤਾਂ ਵੀ ਤੇਰੇ ਸ਼ਬਦ ਨੂੰ ਹੀ ਜਪਦਾ ਰਹਾਂ। ਜਿਵੇਂ ਰੱਖੋ, ਜਿੱਥੇ ਰੱਖੋ, ਬਸ ਇੱਕੋ ਕਿਰਪਾ ਕਰਿਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਮੈਂ ਆਪ ਜੀ ਦੇ ਸ਼ਬਦ ਨੂੰ ਸਲਾਉਂਦਾ ਰਹਾਂ। ਆਓ ਇਸ ਅੰਮ੍ਰਿਤ ਸ਼ਬਦ ਦੀਆਂ ਅੰਤ ਵਾਲੀਆਂ ਦੋ ਤੁਕਾਂ ਦਾ ਪਾਠ ਆਪ ਜੀ ਸਰਵਣ ਕਰੋ।
ਪਰ ਹਰ ਲੋਭ ਨਿੰਦਾ ਕੂੜ ਤਿਆਗ ਹੋ, ਸੱਚ ਗੁਰ ਬਚਨੀ ਫਲ ਪਾਹੀ ਜੀਓ। ਜਿਉਂ ਪਾਵੈ ਤਿਉਂ ਰੱਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ।
ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।